धोए राग। इस प्रकार श्री सतगुरु सम्मत द्वै के हुए ग्राम बडाली त्रीड़ ते तिक हरकत सब कोए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप सतगुरां दे परम प्यार च परोती हुई गुरु रंग तिरंगी हुई गुरु खालसा साध संगत दीन दुनिया दे मालक सर्वसांझी बालता दे सांझे रहबर कलयुगी जीवां दे उधार करता धन धन श्री गुरु ग्रंथ साहिब जी महाराज सतगुरां दे पावन पवित्र चरणा कमलां च संध्या समय दे सजे हुए पावन पवित्र सचखंड दवाना अंदर हाजरियां परके छेवें पातशाह मीरी पीरी दे मालक दल भंजन गुरु सूरमा बड योधा बो पर उपकारी सतगुरु श्री गुरु हरगोबिंद साहिब जी महाराज जी दी पावन बाल लीला दी कथा बड़े अदब सत्कार श्रद्धा नाल आप जी सरवण कर रहे। धन गुरु हरगोबिंद साहिब जी महाराज जी ने जिस वेले दाई दा उधार कीता ते उहदी अंदरली सूखम देह ने आकाश लोक विच जाके अपनी सारी विथ्या सुनाई कि मेरा पूर्वला जन्म स्वर्गपुरी विच गंधर्वण दा सी। मैं बहुत सुंदर गायन करती सी और मेरा स्वरूप भी सुंदर सी, उहदा मेरे हिरदे च माण सी। देवतियां दे गुरु बृहस्पति ने मैनू सराप दिता कि तेनू अपने स्वरूप दा और अपने गाउण दा बड़ा हंकार है, जा तू मात लोक दी धरती ते दाई दा रूप धारण करके जन्म लवे और खोटी किरत करके तू अपना गुजारा करें। मैं उन्होंने बेनती की मेरा छुटकारा किवें होवेगा। उन्हें आख्या गुरु अर्जन साहब दे सपुत्र श्री हरगोबिंद साहब जी जदों अवतार धार के आउणगे उन्हां नाल तेरा मिलाप होवेगा, फिर तेरा छुटकारा होवेगा। सबब बन गया मैं मात लोक दी धरती ते जन्म लैके आई। बाबे पृथ्वी चंद दी दासी ने मेरा बीबी करमो नाल मेल कराया। 100 रुपया दे के होर लालच दे के मैं इस नगर विच आई और अस्थणा नूं जहर ला के श्री हरगोबिंद साहब नूं मारन दा मैं यतन कीता, पर इह तां आप दीन दुनिया दे मालक परमेश्वर अकाल पुरख दा स्वरूप ने, इन्हां ने मेरी मुक्ति कर दित्ती है। तुहाडे शरीक माता गंगा जी तुहाडे लाल दे दुश्मन बने हुए ने, पता नहीं किहड़े वेले किहो जिहा घात करन तुसीं सुचेत हो के रहना। इह कह के उह जिहड़ा सूखम शरीर सी देवपुरी नूं स्वर्ग नूं वापस चला गया। इधर गुरु अर्जन साहब तक खबर पहुंचाई। धन गुरु अर्जन साहब जी महाराज जगत गुरु गुरु नानक साहब जी दे शुकराने वजों पवित्र पावन शब्द उचारण कीता, गुरपूरे राख्या दे हाथ प्रगट भया जन का प्रताप। ए पावन पवित्र शब्द सतगुरु गुरु नानक साहब दी उपमा च गुरु अर्जन साहब ने उचारण कीता और इसे प्रकार नाल कुछ समा बीतया। श्री गुरु हरगोबिंद साहिब जी महाराज शरीर कुछ वध्या है, बैठन लग पए, फिर रिड़ना शुरू कर दिता है। सारे वेड़े च सतगुरु जी रिड़दे हन और अपने पावन पवित्र चरणा कमलां नूं पिछे खिंचदे ने। साहिबां दे मुख मंडल विच बड़े सोहणे दो दंद निकले हन, इदां जापदा जिवें अमृत नाल भिज्जे होए दो मोती ने। इदां दे सतगुरां दे बाल रूप दे सोहणे स्वरूप दे अलंकार ਭਾਈ ਸੰਤੋਖ ਸਿੰਘ ਜੀ ਨੇ ਬੰਨ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਸਵਰੂਪ ਦੇ ਦਰਸ਼ਨ ਸਾਨੂੰ ਸਾਰਿਆਂ ਨੂੰ ਕਰਾਏ ਨੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜਿਵੇਂ ਵਡਾਲੀ ਨਗਰ ਵਿਚ ਬਾਲ ਲੀਲਾ ਕਰ ਰਹੇ ਨੇ, ਸਤਿਗੁਰਾਂ ਦੇ ਕੁਝ ਹੋਰ ਕੌਤਕ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਨੂੰ ਸਰਵਣ ਕਰੀਏ। ਗੁਰੂ ਕਥਾ ਸਰਵਣ ਕਰਨ ਤੋਂ ਪਹਿਲਾਂ ਆਪਣੇ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਸਾਹਿਬਾਂ ਦੇ ਪਾਵਨ ਚਰਨਾਂ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ
ਜੀ ਵਾਹਿਗੁਰੂ ਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੁਵੇਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਸੰਮਤ ਦੁਆ ਕੇ
ਇਸ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੀ ਉਮਰ ਤਕਰੀਬਨ 2 ਸਾਲ ਦੀ ਹੋ ਗਈ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੀਰ 2 ਸਾਲਾਂ ਦਾ ਹੋਇਆ। 2 ਸਾਲ ਦੀ ਉਮਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਹੋਈ ਹੈ।
ਗ੍ਰਾਮ ਵਡਾਲੀ ਕ੍ਰੀੜ ਤੇ ਇਕ ਅਰਖਤ ਸਭ ਕੋਈ
ਸਤਿਗੁਰੂ ਜੀ ਬਡਾਲੀ ਗ੍ਰਾਮ ਵਿਚ ਬਡਾਲੀ ਨਗਰ ਦੇ ਵਿਚ ਬਿਰਾਜ ਰਹੇ ਨੇ ਔਰ ਬਡਾਲੀ ਨਗਰ ਵਿਚ ਸਤਿਗੁਰੂ ਜੀ ਬਾਲ ਕ੍ਰੀੜਾ ਕਰ ਰਹੇ। ਗੁਰੂ ਹਰਗੋਬਿੰਦ ਸਾਹਿਬ ਬਾਲ ਕ੍ਰੀੜਾ ਕਰਦੇ ਨੇ, ਸਤਿਗੁਰਾਂ ਦੇ ਦਰਸ਼ਨ ਕਰਕੇ ਜਿਤਨੀ ਸੰਗਤ ਹੈ ਜਿਤਨੇ ਸਿੱਖ ਨੇ ਸਭ ਬੜੇ ਪ੍ਰਸੰਨ ਹੁੰਦੇ ਨੇ। ਸਤਿਗੁਰਾਂ ਦੀ ਬਾਲ ਲੀਲਾ ਵੇਖ ਕੇ ਮਹਾਰਾਜ ਜੀ ਦੀ ਬਾਲ ਕ੍ਰੀੜਾ ਵੇਖ ਕੇ ਸਾਰਿਆਂ ਦੇ ਮਨਾਂ ਵਿਚ ਬੜੀ ਭਾਰੀ ਖੁਸ਼ੀ ਬਹੁਤ ਭਾਰੀ ਆਨੰਦ ਵਰਤਦਾ ਹੈ।
ਸਵਈਆ ਪ੍ਰਿਥੀਏ ਪੁਨ ਪ੍ਰੇਰਨ ਕੀਨੂ ਤੋ ਇਕ ਦਿਉਸ ਵਿਖੈ ਇਕ ਆਏ ਸਪਹਿਲਾ।
ਇਧਰ ਬਾਬਾ ਪ੍ਰਿਥੀ ਚੰਦ ਜੀ ਆਪਣੀਆਂ ਕਰਤੂਤਾਂ ਤੋਂ ਬਾਅਦ ਨਹੀਂ ਆਏ। ਜਿਵੇਂ ਸੱਪ ਦਾ ਸੁਭਾਅ ਹੁੰਦਾ ਹੈ ਉਹ ਆਪਣਾ ਜ਼ਹਿਰ ਨਹੀਂ ਛੱਡ ਸਕਦਾ, ਭਾਵੇਂ ਦੁੱਧ ਵੀ ਪੀਵੇ ਫਿਰ ਵੀ ਜ਼ਹਿਰ ਨਹੀਂ ਛੱਡਦਾ। ਇਸੇ ਤਰ੍ਹਾਂ ਜਿਹੜਾ ਕਰੂਰ ਬੰਦਾ ਹੁੰਦਾ ਉਹ ਵੀ ਆਪਣੇ ਸੁਭਾਅ ਨੂੰ ਨਹੀਂ ਤਿਆਗਦਾ। ਬਾਬੇ ਪ੍ਰਿਥੀ ਚੰਦ ਨੇ ਆਪਣੇ ਭੈੜੇ ਸੁਭਾਅ ਅਨੁਸਾਰ ਇਕ ਸਪੇਰੇ ਨੂੰ ਖਰੀਦ ਲਿਆ। ਇਕ ਸਪੇਰਾ ਤੁਰਿਆ ਫਿਰਦਾ ਸੀ ਸੱਪ ਲੈ ਕੇ, ਜ਼ਹਿਰੀਲੇ ਸੱਪ ਲੋਕਾਂ ਦੇ ਘਰਾਂ ਚੋਂ ਫੜਦਾ ਸੀ ਔਰ ਉਨ੍ਹਾਂ ਨੂੰ ਪਟਾਰੀ ਚ ਪਾ ਕੇ ਬੰਦ ਕਰਦਾ ਸੀ। ਉਸ ਸਪੇਰੇ ਨੂੰ ਬਾਬੇ ਪ੍ਰਿਥੀ ਚੰਦ ਨੇ ਖਰੀਦ ਲਿਆ ਔਰ ਉਹਨੂੰ ਪ੍ਰੇਰਿਆ ਔਰ ਉਹਨੂੰ ਪ੍ਰੇਰ ਕੇ ਆਖਿਆ ਵੀ ਤੂੰ ਵਡਾਲੀ ਨਗਰ ਜਾ, ਉਥੇ ਗੁਰੂ ਅਰਜਨ ਸਾਹਿਬ ਦੇ ਘਰ ਜਾ ਕੇ ਤੂੰ ਸੱਪ ਛੱਡਣਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਦੇ ਬੱਚੇ ਖੇਡਦੇ ਹੋਣ ਤੇ ਬੱਚੇ ਨੂੰ ਜਾ ਕੇ ਉਹ ਸੱਪ ਡੱਸ ਲਵੇ ਔਰ ਉਹਦੀ ਮੌਤ ਹੋ ਜੇ। ਇਹੋ ਜਿਹਾ ਸੱਪ ਜਿਹੜਾ ਬੜਾ ਜ਼ਹਿਰੀਲਾ ਹੋਵੇ ਉਹ ਤੂੰ ਉਥੇ ਛੱਡਣਾ। ਏਦਾਂ ਇਕ ਸਪੇਰੇ ਨੂੰ ਬਾਬੇ ਪ੍ਰਿਥੀ ਚੰਦ ਨੇ ਖਰੀਦ ਲਿਆ ਔਰ ਉਹਨੂੰ ਪ੍ਰੇਰ ਦਿੱਤਾ ਵੀ ਤੂੰ ਕਿੱਥੇ ਜਾਣਾ ਕੀ ਕਰਨਾ, ਸਾਰੀ ਸਿੱਖਿਆ ਦੇ ਕਰਕੇ ਸਪੇਰੇ ਨੂੰ ਭੇਜਿਆ ਔਰ ਉਹ ਸਪੇਰਾ ਤੁਰਦਾ ਤੁਰਦਾ ਕਈ ਪਿੰਡਾਂ ਨਗਰਾਂ ਚੋਂ ਲੰਘਦਾ ਵਡਾਲੀ ਨਗਰ ਵਿਚ ਪਹੁੰਚਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਹੈ।
ਬੱਡ ਨਾਗ ਤਜਿਓ ਸਭ ਤੇ ਦੁਰ ਕੈ ਸੋ ਪ੍ਰਵੇਸ਼ ਪਇਓ ਕਰ ਅੰਤਰ ਪਹਿਲਾ।
ਜਿਹੜਾ ਸਪੇਰਾ ਸੀ ਚਲਦਾ ਚਲਦਾ ਗੁਰੂ ਅਰਜਨ ਸਾਹਿਬ ਦੇ ਮਹਿਲਾਂ ਚ ਆ ਪਹੁੰਚਿਆ। ਉਹਨੇ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਆਪਣਾ ਭੇਸ ਬਟਾਇਆ ਕਿਸੇ ਤਰੀਕੇ ਚੋਰ ਜਾਂ ਚੋਰਾਂ ਵਾਂਗੂ ਅੰਦਰ ਜਾ ਵੜਿਆ ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਖੇਡਦੇ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬਾਲ ਲੀਲਾ ਕਰਦੇ ਕਿਉਂਕਿ 2 ਸਾਲ ਦੇ ਸਤਿਗੁਰੂ ਜੀ ਹੋ ਚੁੱਕੇ ਸੀ, ਉਥੇ ਸਪੇਰੇ ਨੇ ਸਾਰਿਆਂ ਦੀਆਂ ਅੱਖਾਂ ਤੋਂ ਆਪਣਾ ਆਪ ਬਚਾ ਕੇ ਇਕ ਬੜਾ ਭਿਆਨਕ ਭੈਦਾਇਕ ਜ਼ਹਿਰੀਲਾ ਸੱਪ ਉਹ ਵਿਹੜੇ ਵਿਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਛੱਡ ਦਿੱਤਾ।
ਮੈਂ ਮਾਤੀ ਉਛੰਗ ਟਿਕੈ ਹਰ ਗੋਬਿੰਦ ਰੂਪ ਬਿਲੰਦ ਆਨੰਦ ਦੇ ਛੱਲਾ।
ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਜੀ ਦੀ ਗੋਦ ਵਿਚ ਨਹੀਂ ਸੀ ਚੜਦੇ ਕਿਉਂਕਿ ਸਤਿਗੁਰੂ ਜੀ ਦਾ ਰੂਪ ਬੜਾ ਸੁੰਦਰ ਸਰੂਪ ਹੈ ਔਰ ਮਹਾਰਾਜ ਜੀ ਬਹੁਤਾ ਵਿਹੜੇ ਦੇ ਵਿਚ ਹੀ ਉਛਲਦੇ ਨੇ। ਮਾਤਾ ਦੀ ਗੋਦ ਚੋਂ ਲੱਥ ਕੇ ਤੇ ਵਿਹੜੇ ਵਿਚ ਹੀ ਜ਼ਿਆਦਾ ਸਤਿਗੁਰੂ ਜੀ ਖੇਡਦੇ ਸਨ, ਮਾਤਾ ਜੀ ਗੋਦ ਵਿਚ ਛੁਕਦੇ ਵੀ ਸਨ ਤੇ ਫਿਰ ਮਾਤਾ ਦੀ ਗੋਦ ਚੋਂ ਨਿਕਲ ਕੇ ਸਤਿਗੁਰਾਂ ਨੇ ਫਿਰ ਵਿਹੜੇ ਚ ਖੇਡਣ ਲੱਗ ਪੈਣਾ। ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਦੀ ਗੋਦ ਚ ਨਹੀਂ ਸੀ ਟਿਕਦੇ, ਹਰ ਵੇਲੇ ਵਿਹੜੇ ਵਿਚ ਖੇਡਦੇ ਰਹਿੰਦੇ ਸਨ ਔਰ ਹਰ ਵੇਲੇ ਆਨੰਦ ਦੇ ਵਿਚ ਰਹਿੰਦੇ ਹਨ।
ਰੂਪ ਬਿਲੰਦ ਆਨੰਦ ਦੇ ਛੈਲਾ,
ਔਰ ਸਤਿਗੁਰੂ ਜੀ ਦਾ ਰੂਪ ਬੜਾ ਸੁੰਦਰ ਹੈ, ਐਸਾ ਸੁੰਦਰ ਕੇ ਸਾਰਿਆਂ ਨੂੰ ਆਨੰਦ ਦੇਣ ਵਾਲੇ ਨੇ। ਮਹਾਰਾਜ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਜਿਹੜਾ ਵੀ ਕਰਦਾ ਸਾਰਿਆਂ ਦੇ ਹਿਰਦਿਆਂ ਵਿਚ ਆਨੰਦ ਵਰਤਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰਿਆਂ ਨੂੰ ਆਨੰਦ ਦੇਣ ਵਾਲੇ ਹਨ।
ਚਿਤ ਜਾਤ ਹੈ ਤਿਤ ਜੀਵ ਉਦਾਰਨ ਹੈ ਗੁਡਲੀ ਵਿਚ ਖੇਲਤ ਖੇਲਾ।
ਹੁਣ ਛੇਵੇਂ ਪਾਤਸ਼ਾਹ ਨੂੰ ਕਿਹੜਾ ਕੁਝ ਭੁੱਲਿਆ ਸੀ ਵੀ ਇਹ ਸੱਪ ਕਿਉਂ ਆਇਆ, ਕਿਵੇਂ ਭੇਜਿਆ ਗਿਆ? ਉਹ ਸੱਪ ਜਦੋਂ ਸਪੇਰੇ ਨੇ ਛੱਡ ਦਿੱਤਾ ਤੇ ਸਤਿਗੁਰੂ ਜੀ ਉਸ ਜੀਵ ਦਾ ਉਧਾਰ ਕਰਨਾ ਚਾਹੁੰਦੇ ਸੀ। ਉਹ ਸੱਪ ਜਿਹੜਾ ਉਹ ਜੀਵ ਹੈ ਉਹ ਵੀ ਸਰਾਪਿਆ ਹੋਇਆ ਸੀ। ਮਹਾਰਾਜ ਜੀ ਛੇਵੇਂ ਪਾਤਸ਼ਾਹ ਨੇ ਉਹਨੂੰ ਮੁਕਤ ਕਰਨਾ, ਉਹਨੂੰ ਮੁਕਤ ਕਰਨ ਵਾਸਤੇ ਸਤਿਗੁਰੂ ਜੀ ਗੋਡਿਆਂ ਦੇ ਭਾਰ ਹੋ ਕੇ ਨਾ ਵਿਹੜੇ ਚ ਖੇਡਣ ਲੱਗ ਪਏ। ਚਲਦੇ ਤਾਂ ਹਨ ਕਿਉਂਕਿ 2 ਸਾਲ ਦੀ ਉਮਰ ਹੋ ਚੁੱਕੀ ਹੈ, ਪਰ ਸਤਿਗੁਰੂ ਜੀ ਜਾਣ ਬੁੱਝ ਕੇ ਉਸ ਜੀਵ ਦੇ ਉਧਾਰ ਵਾਸਤੇ ਗੋਡਿਆਂ ਭਰਨੇ ਹੋ ਕੇ ਗੋਡਿਆਂ ਨਾਲ ਰਿੜਦੇ ਨੇ ਵਿਹੜੇ ਵਿਚ, ਤੇ ਗੋਡਿਆਂ ਦੇ ਵਿਚ ਰਿੜ ਕੇ ਮਹਾਰਾਜ ਜੀ ਖੇਡਾਂ ਖੇਡਣ ਲੱਗੇ ਹਨ।
ਸ਼ਿਆਮ ਭੁਜੰਗ ਫਿਰੈ ਖੁਦ ਖੋਜਤ ਪਾਵਤ ਹੈ ਨਾ ਛਪੈ ਜਿਸ ਮਾਈ।
ਕਾਲੇ ਰੰਗ ਦਾ ਉਹ ਭੁਜੰਗ ਸੱਪ ਹੈ, ਕਾਲਾ ਸ਼ਾਹ ਉਹਦਾ ਰੰਗ ਹੈ, ਬੜਾ ਜ਼ਹਿਰੀਲਾ ਨਾਗ ਹੈ। ਔਰ ਉਹ ਖੁੱਡ ਲੱਭਦਾ ਫਿਰਦਾ ਸੀ ਵੀ ਕਿਸੇ ਤਰੀਕੇ ਕਿਸੇ ਖੁੱਡ ਚ ਵੜ ਕੇ ਆਪਣੀ ਜਾਨ ਛੁਪਾ ਲੇ। ਜਾਨਵਰ ਹੈ, ਪਸ਼ੂ ਹੈ, ਭਵੇਂ ਜਾਨਵਰ ਬਿਰਤੀ ਹੈ, ਪਰ ਮਨੁੱਖ ਦੇ ਕੋਲੋਂ ਹਰ ਇਕ ਜਾਨਵਰ ਡਰਦਾ ਹੈ, ਉਹਦੇ ਕੋਲੋਂ ਭੈ ਭੀਤ ਹੁੰਦਾ। ਭਾਵੇਂ ਬੜਾ ਜ਼ਹਿਰੀਲਾ ਨਾਗ ਹੈ ਪਰ ਇਹ ਬੰਦਿਆਂ ਕੋਲੋਂ ਤਾਂ ਡਰਦਾ ਹੀ ਹੈ ਨਾ, ਭੈ ਭੀਤ ਹੁੰਦਾ। ਜਦੋਂ ਵਿਹੜੇ ਵਿਚ ਆਲੇ ਦੁਆਲੇ ਹੋਰ ਵੀ ਬੰਦੇ ਫਿਰਦੇ ਸੀ ਪਰ ਇਹਦੇ ਵੱਲ ਧਿਆਨ ਨਹੀਂ ਗਿਆ ਕਿਸੇ ਦਾ, ਤੇ ਇਹ ਜਿਹੜਾ ਸੱਪ ਸੀ ਖੁੱਡ ਲੱਭਦਾ ਫਿਰਦਾ ਸੀ ਵਿਹੜੇ ਦੇ ਵਿਚ, ਕਦੇ ਸੱਜੇ ਕਦੇ ਖੱਬੇ ਹੋ ਕੇ ਕਿ ਕੋਈ ਖੁੱਡ ਮਿਲੇ ਤੇ ਉਹਦੇ ਵਿਚ ਪ੍ਰਵੇਸ਼ ਕਰ ਜਾਵੇ।
ਮਾਤ ਕੀ ਡੀਟ ਲੱਗੀ ਕਿਤ ਹੋਰ ਸੁਦਾਸਨ ਕਾਰਜ ਕੋ ਬਤਰਾਈ।
ਛੁਪਣਾ ਚਾਹੁੰਦਾ ਪਰ ਛੁਪਣ ਨੂੰ ਥਾਂ ਨਹੀਂ ਮਿਲ ਰਹੀ ਸੱਪ ਨੂੰ। ਇਧਰ ਮਾਤਾ ਗੰਗਾ ਜੀ ਦਾ ਅੱਗੇ ਤੇ ਧਿਆਨ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਵੱਲ ਹੁੰਦਾ, ਪਰ ਅੱਜ ਵੇਖੋ ਮਹਾਰਾਜ ਜੀ ਨੇ ਆਪਣੀ ਮਾਇਆ ਵਰਤਾਈ ਹੋਈ, ਲੀਲਾ ਵਰਤਾਈ ਹੋਈ, ਤੇ ਮਾਤਾ ਗੰਗਾ ਜੀ ਦਾ ਧਿਆਨ ਕਿਧਰੇ ਹੋਰ ਲੱਗਾ ਹੋਇਆ, ਉਹਨਾਂ ਦੀ ਨਿਗਾਹ ਕਿਤੇ ਹੋਰ ਲੱਗੀ ਹੋਈ ਹੈ, ਤੇ ਜਿਹੜੇ ਸੇਵਾਦਾਰ ਦਾਸ ਸੀ ਉਹ ਹੋਰ ਕੰਮਾਂ ਕਾਰਾਂ ਵਿਚ ਲੱਗੇ, ਤੇ ਮਾਤਾ ਜੀ ਉਹਨਾਂ ਨੂੰ ਕੰਮ ਦੱਸ ਰਹੇ ਨੇ, ਭਾਈ ਆਹ ਕੰਮ ਏਦਾਂ ਕਰਨਾ, ਇਹ ਕੰਮ ਏਦਾਂ ਕਰਨਾ। ਉਹਨਾਂ ਦਾਸਾਂ ਨੂੰ ਮਾਤਾ ਗੰਗਾ ਜੀ ਨੇ ਹੋਰ ਕੰਮਾਂ ਕਾਰਾਂ ਦੇ ਵਾਸਤੇ ਕੰਮਾਂ ਕਾਰਾਂ ਵਿਚ ਲਾਇਆ ਹੋਇਆ।
ਜਾਏ ਕੇ ਬੇਗ ਸਮੇਤ ਸਮੈ ਗੈਲੀ ਨਸਹਾਤ ਵਿਖੇ ਤਨ ਤਾਈ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੜੀ ਤੇਜ਼ੀ ਨਾਲ ਰਿੜਦੇ ਰਿੜਦੇ ਉਸ ਸੱਪ ਦੇ ਕੋਲ ਜਾ ਪਹੁੰਚੇ, ਜਿੱਥੇ ਸੱਪ ਥਾਂ ਲੱਭਦਾ ਫਿਰਦਾ ਸੀ ਨਾ ਖੁੱਡ ਲੱਭਦਾ ਫਿਰਦਾ ਸੀ। ਮਹਾਰਾਜ ਜੀ ਸੱਪ ਦੇ ਕੋਲ ਜਾ ਪਹੁੰਚੇ ਤੇ ਸੱਪ ਦੇ ਕੋਲ ਜਾ ਕੇ ਪਹਿਲਾਂ ਤਾਂ ਸੱਪ ਨਾਲ ਕੁਝ ਸਮਾਂ ਲਈ ਖੇਡਣ ਲੱਗ ਪਏ, ਲੀਲਾ ਕਰਨ ਲੱਗ ਪਏ। ਕਦੇ ਸੱਪ ਨੂੰ ਫੜ ਲੈਂਦੇ, ਕਦੇ ਛੱਡ ਦਿੰਦੇ। ਸੱਪ ਦੌੜ ਕੇ ਕਦੇ ਸੱਜੇ ਕਦੇ ਖੱਬੇ ਜਾਂਦਾ, ਮਹਾਰਾਜ ਪਿੱਛੇ ਪਿੱਛੇ ਉਹਦੇ ਦੌੜਦੇ। ਕਹਿੰਦੇ ਜਾ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਸੱਪ ਨੂੰ ਆਪਣੇ ਜ਼ੋਰ ਨਾਲ ਆਪਣੇ ਤਾਣ ਨਾਲ ਪਕੜ ਲਿਆ, ਐਸਾ ਪਕੜਿਆ ਕਿ ਉਹ ਸੱਪ ਆਪਣਾ ਆਪ ਛੁਡਾ ਨਹੀਂ ਸਕਿਆ।
ਫੁੰਕਰ ਤੋ ਦਸਬੇ ਭਜਬੇ ਜੋਰ ਕਰਿਓ ਛੁੱਟਿਓ ਕਲ ਨਾਈ।
ਹੋਰ ਉਹ ਸੱਪ ਫੂੰਕਾਂ ਮਾਰਦਾ ਫੁੰਕਾਰਦਾ ਮਹਾਰਾਜ ਜੀ ਦੇ ਹੱਥਾਂ ਵਿਚ ਤੂੰ ਆਪਣਾ ਆਪ ਛੁਡਾਉਣ ਵਾਸਤੇ ਨਾ। ਸੱਪ ਬੜਾ ਕਰੂਰ ਸੁਭਾਅ ਵਾਲਾ ਹੁੰਦਾ, ਕ੍ਰੋਧ ਵਿਚ ਆ ਕੇ ਉਹ ਫੂੰਕਾਂ ਮਾਰਦਾ, ਦੱਸਣਾ ਚਾਹੁੰਦਾ, ਮੂੰਹ ਦੱਸਦਾ, ਪਰ ਸਤਿਗੁਰਾਂ ਨੇ ਸਿਰੀ ਤੋਂ ਹੀ ਫੜਿਆ ਹੋਇਆ, ਦੱਸ ਨਹੀਂ ਸਕਦਾ। ਸਿਰੀ ਵਾਲੀ ਜਿਹੜੀ ਜਗ੍ਹਾ ਹੁੰਦੀ ਸੱਪ ਦੀ, ਉਥੋਂ ਹੀ ਮਹਾਰਾਜ ਜੀ ਨੇ ਆਪਣੇ ਕੋਮਲ ਦੇ ਹੱਥਾਂ ਵਿਚ ਸੱਪ ਨੂੰ ਪਕੜਿਆ, ਜ਼ੋਰ ਨਾਲ ਫੜਿਆ ਹੋਇਆ। ਹੁਣ ਸੱਪ ਦੀ ਕੀ ਤਾਕਤ ਹੈ ਵੀ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਹੱਥੋਂ ਉਹ ਆਪਣਾ ਆਪ ਛੁਡਾ ਸਕੇ? ਉਹ ਛੁੱਟਣਾ ਚਾਹੁੰਦਾ, ਜ਼ੋਰ ਲਾ ਰਿਹਾ, ਤਾਣ ਲਾ ਰਿਹਾ, ਪਰ ਸਤਿਗੁਰਾਂ ਦੇ ਹੱਥਾਂ ਵਿਚੋਂ ਛੁੱਟ ਨਹੀਂ ਰਿਹਾ।
ਸੀਸ ਦਬਾਏ ਕੇ ਫੇਸ ਦਿਓ ਬਹੁ ਧੀਰ ਸੋ ਉਲਟਿਓ ਬਲ ਖਾਏ।
ਮਹਾਰਾਜ ਜੀ ਨੇ ਕੀ ਕੀਤਾ, ਸੱਪ ਦੀ ਸਿਰੀ ਤੋਂ ਹੀ ਫੜਿਆ ਹੋਇਆ, ਤੇ ਫੜ ਕੇ ਮਹਾਰਾਜ ਜੀ ਨੇ ਜ਼ਮੀਨ ਤੇ ਰੱਖ ਕੇ ਜ਼ੋਰ ਨਾਲ ਉਹਦੀ ਸਿਰੀ ਮਿੱਧ ਕੇ ਰਗੜਤੀ ਜ਼ਮੀਨ ਨਾਲ। ਸਾਹਿਬ ਸੱਚੇ ਸੱਪ ਦੀ ਸਿਰੀ ਫੜੀ ਹੋਈ ਤੇ ਸਿਰੀ ਫੜ ਕੇ ਮਹਾਰਾਜ ਜੀ ਨੇ ਜ਼ੋਰ ਨਾਲ ਉਹਦਾ ਸਿਰ ਜ਼ਮੀਨ ਨਾਲ ਦੱਬ ਕੇ ਲਾ ਦਿੱਤਾ ਤੇ ਉਹਦਾ ਸਿਰ ਜ਼ੋਰ ਨਾਲ ਜ਼ਮੀਨ ਨਾਲ ਰਗੜ ਦਿੱਤਾ ਤੇ ਕਹਿੰਦੇ ਜਦੋਂ ਰਗੜਿਆ ਤੇ ਸੱਪ ਦੀ ਪੂੰਛ ਪਿਛਲੇ ਪਾਸਿਓਂ ਵਲੇਡਾ ਮਾਰ ਕੇ ਉਹ ਟੇਢੀ ਹੋ ਗਈ, ਉਲਟ ਕੇ ਸੱਪ ਜਿਹੜਾ ਆ ਉਹ ਜ਼ਮੀਨ ਤੇ ਬਲ ਖਾ ਕੇ ਵਲ ਖਾ ਕੇ ਡਿੱਗ ਪਿਆ।
ਲੰਗ ਲੁਕੋ ਪਟਕਾਏ ਮਰਿਓ ਤਬ ਤਾਂ ਵਿੱਚ ਮਾਤ ਨੇ ਨੈਣ ਲਗਾਏ।
ਮਹਾਰਾਜ ਜੀ ਨੇ ਰਗੜਿਆ ਜ਼ੋਰ ਨਾਲ ਉਹਦੀ ਸਿਰੀ ਮਿੱਧ ਕੇ ਰੱਖ ਦਿੱਤੀ ਤੇ ਪਿਛਲੇ ਪਾਸਿਓ ਪੂੰਛ ਨੂੰ ਜ਼ੋਰ ਜ਼ੋਰ ਨਾਲ ਜ਼ਮੀਨ ਤੇ ਮਾਰਦਾ ਤੇ ਜ਼ੋਰ ਜ਼ੋਰ ਨਾਲ ਜ਼ਮੀਨ ਤੇ ਮਾਰਦੇ ਆਖਿਰਕਾਰ ਉਹਦੀ ਪੂੰਛ ਵੀ ਸ਼ਾਂਤ ਹੋ ਗਈ ਤੇ ਸੱਪ ਮਰਿਆ ਹੋਇਆ ਜ਼ਮੀਨ ਤੇ ਡਿੱਗ ਪਿਆ। ਇੰਨੇ ਨੂੰ ਸੱਪ ਕੋਲ ਡਿੱਗਿਆ ਪਿਆ ਸੀ ਤੇ ਮਾਤਾ ਗੰਗਾ ਜੀ ਦੀ ਨਿਗਾਹ ਛੇਵੇਂ ਪਾਤਸ਼ਾਹ ਵੱਲ ਜਾ ਪਈ। ਮਾਤਾ ਗੰਗਾ ਜੀ ਦੀ ਅਚਾਨਕ ਹੀ ਨਿਗਾਹ, ਮਾਤਾ ਜੀ ਇਧਰ ਉਧਰ ਕੰਮ ਕਰਾ ਰਹੇ ਸਨ ਤੇ ਛੇਵੇਂ ਪਾਤਸ਼ਾਹ ਜੀ ਵੱਲ ਮਾਤਾ ਗੰਗਾ ਜੀ ਦੀ ਨਿਗਾਹ ਜਾ ਪਈ।
ਪੈ ਕਰ ਪੀਤ ਪਈ ਠਿਗ ਧਾਏ ਕੈ ਹਰੀ ਹਰ ਗੋਬਿੰਦ ਦੀਨ ਬਗਾਏ।
ਆਈ ਮਾਤਾ ਗੰਗਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਤੇ ਮਹਾਰਾਜ ਜੀ ਨੂੰ ਸੱਪ ਨੂੰ ਵਗਾ ਕੇ ਪਰੇ ਸੁੱਟ ਦਿੱਤਾ। ਇਥੋਂ ਮਰ ਚੁੱਕਾ ਸੀ, ਉਹਦੇ ਪ੍ਰਾਣ ਉਡਨ ਪੰਖੇਰੂ ਹੋ ਚੁੱਕੇ ਸੀ, ਸੱਪ ਦੇ ਹੱਥ ਚ ਫੜਿਆ ਸੀ ਹਾਲੇ ਸਤਿਗੁਰਾਂ। ਜਦੋਂ ਮਾਤਾ ਜੀ ਲਾਗੇ ਆਏ ਤੇ ਸਤਿਗੁਰਾਂ ਨੇ ਸੱਪ ਵਗਾ ਕੇ ਪਰੇ ਸੁੱਟ ਦਿੱਤਾ ਤੇ ਬੜੇ ਭੈ ਨਾਲ ਮਾਤਾ ਗੰਗਾ ਜੀ ਡਰੇ ਹੋਏ ਸਹਿਮੇ ਹੋਏ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆਏ।
ਦੂਰ ਪਰਿਓ ਮੈਂ ਤੂੰ ਭੋਗ ਪਸਾਰ ਕੈ ਤੂਰ ਭਯੰਕਰ ਐਸਰ ਲਾਏ।
ਸਤਿਗੁਰਾਂ ਨੇ ਦੂਰ ਵਗਾ ਕੇ ਸੱਪ ਨੂੰ ਸੁੱਟ ਦਿੱਤਾ, ਉਹਦਾ ਫਨ ਖਿਲ ਰਿਹਾ ਹੋਇਆ ਤੇ ਸਰੀਰ ਵੀ ਹੁਣ ਉਹਦਾ ਬਿਲਕੁਲ ਸਰਲ ਸਿੱਧਾ ਹੋਇਆ ਪਿਆ। ਪਹਿਲਾਂ ਤਾਂ ਇਕੱਠਾ ਸੀ, ਜਦੋਂ ਸਾਹ ਨਿਕਲ ਗਏ ਪ੍ਰਾਣ ਨਿਕਲ ਗਏ ਸੱਪ ਦੇ, ਔਰ ਉਹਦਾ ਸਰੀਰ ਵੀ ਜ਼ਮੀਨ ਦੇ ਉੱਤੇ ਖਿਲ ਰਿਹਾ ਪਿਆ ਔਰ ਉਹਦਾ ਫਨ ਖਿਲ ਰਿਹਾ ਹੋਇਆ। ਬੜਾ ਭਿਅੰਕਰ ਹੈ, ਬੜਾ ਹੀ ਵੇਖਣ ਨੂੰ ਕਰਾਲ ਸਰੂਪ ਉਹਦਾ ਲੱਗਦਾ ਹੈ।
ਮਾਤ ਨੇ ਜਾਏ ਉਛੰਗ ਲੀਏ ਬਿਸਮਾਏ ਰਹੀ ਸਭ ਦੇਖ ਚੁਕਾਇਆ।
ਮਾਤਾ ਗੰਗਾ ਨੇ ਭੱਜ ਕੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੋਦ ਚ ਚੁੱਕ ਲਿਆ ਤੇ ਛੇਤੀ ਨਾਲ ਗੁਰੂ ਸਾਹਿਬ ਦੇ ਅੰਗਾਂ ਨੂੰ ਵੇਖਦੇ, ਕਦੇ ਪੈਰਾਂ ਨੂੰ ਵੇਖਦੇ, ਹੱਥਾਂ ਨੂੰ ਵੇਖਦੇ ਵੀ ਕਿਤੇ ਸੱਪ ਨੇ ਡੰਗ ਤਾਂ ਨਹੀਂ ਮਾਰ ਦਿੱਤਾ, ਸੱਪ ਨੇ ਡਸ ਹੀ ਨਾ ਲਿਆ ਹੋਵੇ। ਮਾਤਾ ਜੀ ਨੇ ਬੜੇ ਡਰ ਨਾਲ ਬੜੇ ਭੈ ਨਾਲ ਹੈਰਾਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਗਾਂ ਵੱਲ ਉਹਨਾਂ ਦੀ ਸਾਰੀ ਕਾਇਆ ਨੂੰ ਵੇਖਦੇ ਨੇ।
ਡੰਗ ਹੱਥਿਓ ਨੇ ਹੋਏ ਮਰਿਓ ਮਿਤ ਸ੍ਰੀ ਗੁਰੂ ਨਾਨਕ ਨੰਦ ਬਚਾਇਆ।
ਮਾਤਾ ਜੀ ਨੇ ਚੰਗੀ ਤਰ੍ਹਾਂ ਸਾਰਾ ਸਰੀਰ ਵੇਖਿਆ, ਹੱਥਾਂ ਨੂੰ, ਪੈਰਾਂ ਨੂੰ, ਮੂੰਹ ਨੂੰ, ਪਿੱਠ ਨੂੰ, ਸਾਰੇ ਸਰੀਰ ਨੂੰ ਚੰਗੀ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਨੂੰ ਵੇਖ ਕੇ ਫਿਰ ਮਾਤਾ ਜੀ ਦੇ ਮਨ ਚ ਤਸੱਲੀ ਹੋਈ ਵੀ ਇਹ ਸੱਪ ਮਰ ਚੁੱਕਾ ਹੈ, ਪਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਕਿਰਪਾ ਕਰਕੇ ਮੇਰੇ ਲਾਲ ਨੂੰ ਇਸ ਸੱਪ ਦੇ ਮੂੰਹ ਤੋਂ ਬਚਾ ਲਿਆ, ਸੱਪ ਦੇ ਇਸ ਡੰਗ ਤੋਂ ਮੇਰੇ ਲਾਲ ਨੂੰ ਬਚਾ ਲਿਆ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ।
ਅੰਗਨ ਤੇ ਮ੍ਰਿਤਕਾ ਪਟ ਪਹੁੰਚਤ ਤੀਰਜ ਤੇ ਮਨ ਫੇਰ ਟਿਕਾਇਆ।
ਵਿਹੜੇ ਦੀ ਮਿੱਟੀ ਉਹ ਸਤਿਗੁਰਾਂ ਦੇ ਸਰੀਰ ਤੇ ਅੰਗਾਂ ਤੇ ਲੱਗੀ ਹੋਈ ਸੀ ਤੇ ਮਾਤਾ ਜੀ ਨੇ ਆਪਣੇ ਗਲ ਚ ਪਾਏ ਪੱਲੂ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੇ ਸਰੀਰ ਨੂੰ ਲੱਗੀ ਮਿੱਟੀ ਨੂੰ ਪੂੰਝਦੇ ਨੇ ਹੱਥਾਂ ਨਾਲ, ਔਰ ਫਿਰ ਜਾ ਕੇ ਮਨ ਨੂੰ ਕੁਝ ਸਮੇਂ ਲਈ ਧੀਰਜ ਮਿਲਿਆ। ਇਕਦਮ ਮਾਤਾ ਜੀ ਡਰ ਕੇ ਭੈ ਭੀਤ ਹੋ ਚੁੱਕੇ ਸਨ।
ਹੌਲ ਪਰਿਓ ਹੌਲ ਪਰਿਓ ਪੁਨ ਦੂਰਤ ਆਵਤ ਦਾਸ ਨਿਕਾਇਆ।
ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਫਿਰ ਜਾ ਕੇ ਕੁਝ ਸਮੇਂ ਬਾਅਦ ਧੀਰਜ ਬਣਿਆ ਤੇ ਹੌਲ ਪੈ ਰਹੇ ਸਨ, ਹਿਰਦੇ ਚ ਵੀ ਹੋ ਕੇ ਗਿਆ ਇਹ ਭਾਣਾ ਕੀ ਵਰਤ ਗਿਆ, ਅਚਾਨਕ ਵਿਹੜੇ ਵਿਚ ਸੱਪ ਆ ਕਿੱਥੋਂ ਗਿਆ, ਘਰ ਵਸਦਾ ਰਸਦਾ ਵਸਦੇ ਘਰ ਦੇ ਵਿਚ ਸੱਪ ਕਿੱਥੋਂ ਆ ਗਿਆ। ਹੈਰਾਨੀ ਦੇ ਨਾਲ ਮਾਤਾ ਜੀ ਦੇ ਹਿਰਦੇ ਚ ਹੌਲ ਪੈ ਰਿਹਾ। ਇਹਨੇ ਨੂੰ ਦੌੜ ਕੇ ਇੱਕ ਦਾਸ ਮਾਤਾ ਜੀ ਦੇ ਕੋਲ ਆਇਆ। ਮਾਤਾ ਜੀ ਨੇ ਉਸ ਦਾਸ ਨੂੰ ਆਖਿਆ ਜਾ ਕੇ ਛੇਤੀ ਸਤਿਗੁਰਾਂ ਨੂੰ ਦੱਸ ਕੇ ਆ। ਸਤਿਗੁਰੂ ਜੀ ਘਰੋਂ ਬਾਹਰ ਆਸਣ ਲਾ ਕੇ ਗੱਦੀ ਤੇ ਬੈਠੇ ਸੰਗਤ ਨੂੰ ਦਰਸ਼ਨ ਦੇ ਰਹੇ ਸਨ। ਇੱਕ ਦਾਸ ਦੌੜ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕੋਲ ਗਿਆ।
ਹੀ ਗੁਰ ਪੈ ਤਬ ਧਾਏ ਕਹਿਓ ਇੱਕ ਨਾਗ ਮਾ ਨਿਕਸਿਓ ਬਲ ਭਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਜਾ ਕੇ ਉਸ ਦਾਸ ਨੇ ਦੱਸਿਆ, ਕਹਿਣ ਲੱਗਾ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ, ਅੱਜ ਬੜਾ ਵੱਡਾ ਭਾਣਾ ਵਰਤ ਚੱਲਿਆ ਸੀ ਆਪ ਜੀ ਦੇ ਮਹਿਲਾਂ ਦੇ ਵਿਚ, ਅਚਾਨਕ ਹੀ ਇਕ ਬੜਾ ਭਿਆਨਕ ਖੂਨਖਾਰ ਸਰੂਪ ਵਾਲਾ ਕਾਲਾ ਸ਼ਾਹ ਨਾਗ ਆਪ ਜੀ ਦੇ ਘਰੋਂ ਨਿਕਲਿਆ ਹੈ।
ਸ੍ਰੀ ਹਰਗੋਬਿੰਦ ਹੱਥ ਗਏ ਤਜ ਪ੍ਰਾਨ ਪਰਿਓ ਨੈ ਜਾਏ ਨਿਆਰੇ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸੱਪ ਨੂੰ ਆਪਣੇ ਹੱਥਾਂ ਚ ਪਕੜ ਲਿਆ ਤੇ ਪਤਾ ਨੀ ਹੱਥਾਂ ਵਿਚ ਪਕੜਨ ਦੀ ਦੇਰੀ ਸੀ ਕਿ ਉਹ ਸੱਪ ਦੇ ਪ੍ਰਾਣ ਨਿਕਲੇ ਗਏ, ਕਿਉਂਕਿ ਹਾਲੇ ਦਾਸਾਂ ਨੂੰ ਇਹ ਨੀ ਸੀ ਪਤਾ ਕਿ ਸਤਿਗੁਰਾਂ ਨੇ ਉਹਨੂੰ ਹੱਥ ਚ ਪਕੜ ਕੇ ਫੇ ਕੇ ਰੱਖ ਦਿੱਤਾ ਸੀ, ਉਹਦੀ ਸਿਰੀ ਜ਼ਮੀਨ ਨਾਲ ਰਗੜ ਕੇ ਰੱਖ ਦਿੱਤੀ ਸੀ, ਇਹ ਨੀ ਸੀ ਪਤਾ। ਪਰ ਦਾਸ ਨੇ ਜਿੰਨਾ ਕੁ ਵੇਖਿਆ ਉਨਾ ਕੁ ਸਤਿਗੁਰੂ ਜੀ ਨੂੰ ਦੱਸ ਰਿਹਾ ਗੁਰੂ ਅਰਜਨ ਸਾਹਿਬ ਨੂੰ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸੱਪ ਨੂੰ ਆਪਣੇ ਹੱਥਾਂ ਵਿਚ ਪਕੜਿਆ, ਹੱਥ ਲੱਗਣ ਦੀ ਦੇਰੀ ਸੀ ਕਿ ਉਹ ਸੱਪ ਦੇ ਪ੍ਰਾਣ ਨਿਕਲ ਗਏ।
ਨਾਇ ਛੋ ਬੜ ਆਨੰਦ ਭਾ ਪਰਮੇਸ਼ਰ ਆਪ ਪਇਓ ਰਖਵਾਰੇ।
ਮਹਾਰਾਜ ਜੀ ਉਹ ਸੱਪ ਹੁਣ ਉਥੇ ਡਿੱਗਿਆ ਪਿਆ, ਮਰਿਆ ਪਿਆ ਵੀ ਵੇਖਿਆ ਨੀ ਜਾਂਦਾ, ਇੰਨਾ ਭਿਆਨਕ ਹੈ। ਪਰ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ ਕਿ ਉਹ ਸੱਪ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਛੂਇਆ, ਉਹਨੇ ਛੇਵੇਂ ਪਾਤਸ਼ਾਹ ਜੀ ਨੂੰ ਨਹੀਂ ਛੂਣਾ ਕੀਤਾ, ਤੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਖਵਾਲੀ ਕੀਤੀ ਹੈ।
ਦੇਖਣ ਕੋ ਕਰ ਆਵਤ ਵੇ ਸਿੱਖ ਸਾਥ ਕਜੋ ਬਿਸਮੈ ਨਰ ਨਾਰੇ।
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਸਤਿਗੁਰੂ ਜੀ ਆਸਣ ਤੋਂ ਉੱਠੇ ਤੇ ਦਾਸਾਂ ਨਾਲ ਸਿੱਖਾਂ ਸੇਵਕਾਂ ਨਾਲ ਜਿਹੜੇ ਸਤਿਗੁਰਾਂ ਦੇ ਕੋਲ ਬੈਠੇ ਸੀ ਉਨ੍ਹਾਂ ਸਾਰਿਆਂ ਦੇ ਸਮੇਤ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਮੰਦਰਾਂ ਚ ਮਹਿਲਾਂ ਵਿਚ ਸੱਪ ਨੂੰ ਵੇਖਣ ਵਾਸਤੇ, ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਵੇਖਣ ਵਾਸਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਆਪਣੇ ਮੰਦਰਾਂ ਵਿਚ ਆਏ ਹਨ।
ਸ੍ਰੀ ਅਰਜਨ ਜੀ ਜਬ ਗਏ ਮ੍ਰਿਤਕ ਸਰਪ
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਦੋਂ ਆਪਣੇ ਘਰ ਆਏ, ਵਿਹੜੇ ਵਿਚ ਆ ਕੇ ਸਤਿਗੁਰਾਂ ਨੇ ਘਰ ਦੇ ਵਿਹੜੇ ਵਿਚ ਗਰੀਬ ਨਵਾਜ ਪਾਤਸ਼ਾਹ ਜੀ ਨੇ ਵੇਖਿਆ ਵੀ ਉਹ ਸੱਪ ਮਰਿਆ ਪਿਆ। ਮਰੇ ਹੋਏ ਸੱਪ ਦਾ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਹੈ।
ਅਪਰ ਦੇ ਸੁੰਦਰ ਦਰੀ ਕਰੀ ਦਿਖਾਵਨ ਸੋਏ।
ਸਤਿਗੁਰੂ ਜੀ ਕੋਲ ਗਏ ਨਾ ਉਹ ਸੱਪ ਦੇ ਤੇ ਉਸ ਸੱਪ ਦੇ ਸਰੀਰ ਵਿਚੋਂ ਇਕ ਹੋਰ ਦੇਹ ਨਿਕਲੀ ਹੈ ਜਿਹੜਾ ਦਿਵਿਆ ਸਰੂਪ ਹੈ, ਪ੍ਰਕਾਸ਼ ਰੂਪ ਹੈ। ਸੱਪ ਦੇ ਵਿਚੋਂ ਇਕ ਸਰੀਰ ਨਿਕਲਿਆ। ਖਾਲਸਾ ਜੀ ਪਹਿਲੇ ਰਿਸ਼ੀ ਮੁਨੀ ਸਰਾਪ ਤਾਂ ਦੇ ਸਕਦੇ ਸਨ ਪਰ ਉਸ ਸਰਾਪ ਤੋਂ ਮੁਕਤ ਨਹੀਂ ਸੀ ਕਰ ਸਕਦੇ। ਸਤਿਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਵਿਚ ਬੜੇ ਸਰਾਪੇ ਹੋਏ ਲੋਕਾਂ ਨੂੰ ਸਰਾਪ ਤੋਂ ਮੁਕਤ ਕੀਤਾ। ਗੁਰੂ ਨਾਨਕ ਸਾਹਿਬ ਦਾ ਇਤਿਹਾਸ ਉਹਦੇ ਵਿਚ ਵੀ ਬੜੇ ਪ੍ਰਮਾਣ ਆਉਂਦੇ ਨੇ ਜਿਨ੍ਹਾਂ ਨੂੰ ਸਰਾਪ ਮਿਲੇ ਸਤਿਗੁਰਾਂ ਮੁਕਤ ਕੀਤਾ, ਚਾਹੇ ਉਹ ਕੌਡਾ ਰਾਗ ਸੀ ਉਹ ਵੀ ਸਰਾਪਿਆ ਹੋਇਆ ਸੀ। ਇਸੇ ਤਰ੍ਹਾਂ ਇਹ ਵੀ ਸਰਾਪਿਆ ਹੋਇਆ ਸੀ ਸੱਪ ਦੀ ਜੂਨੇ ਪਿਆ ਹੋਇਆ। ਇਹਦੇ ਵਿਚੋਂ ਇਕ ਸੂਖਮ ਸਰੀਰ ਨਿਕਲਿਆ, ਇਕ ਦੇਹ ਨਿਕਲੀ ਹੈ। ਉਹਨੇ ਆ ਕੇ ਆਪਣਾ ਸਰੂਪ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਵਿਖਾਇਆ ਹੈ।
ਸਵਈਆ ਬੂਜਨ ਕੀਨ ਕਿਸੇ ਕੋ ਕੌਣ ਤੂੰ ਕੈਸੇ ਪੁਜੰਗਮ ਕੋ ਤਨ ਪਾਇਓ।
ਸੱਪ ਦੇ ਸਰੀਰ ਤੋਂ ਸੂਖਮ ਸਰੀਰ ਨਿਕਲਿਆ, ਗੁਰੂ ਅਰਜਨ ਸਾਹਿਬ ਦੇ ਸਾਹਮਣੇ ਪ੍ਰਗਟ ਹੋ ਗਿਆ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਪੁੱਛਣ ਲੱਗੇ, ਹਾਂ ਭਾਈ ਦੱਸ ਤੂੰ ਕੌਣ ਹੈ ਤੇ ਸੱਪ ਦੀ ਜੂਨੇ ਕਿਵੇਂ ਪੈ ਗਿਆ ਤੂੰ? ਤੈਨੂੰ ਇਹ ਸੱਪ ਦੀ ਜੂਨੀ, ਸਰਪ ਦੀ ਜੂਨ ਜਿਹੜੀ ਤ੍ਰਿਗ ਜੂਨੀ ਮੰਨੀ ਹੈ, ਸੱਪ ਦੀ ਜੂਨੀ ਤ੍ਰਿਕਾਰ ਦੀ ਤ੍ਰਿਗ ਜੂਨੀ ਮੰਨੀ ਹੋਈ ਹੈ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਚ ਮਹਾਰਾਜ ਜੀ ਕਹਿੰਦੇ ਨੇ, ਤ੍ਰਿਗੰਤ ਜਨਮ ਭ੍ਰਸ਼ਟਨ ਹੈ, ਕੂਕਰ ਹੈ, ਸੂਕਰ ਹੈ, ਸਰਪਨ ਹੈ। ਸੱਪ ਦੀ ਉਮਰ ਜਿਹੜੀ ਹੈ, ਸਰਪ ਦੀ ਜਿਹੜੀ ਜੂਨੀ ਹੈ, ਇਹ ਵੀ ਤ੍ਰਿਗ ਜੂਨੀ ਹੈ। ਮਹਾਰਾਜ ਜੀ ਕਹਿੰਦੇ, ਤੂੰ ਇਸ ਤ੍ਰਿਕਾਰ ਜੂਨੀ ਸੱਪ ਦੀ ਜੂਨ ਦੇ ਵਿਚ ਕਿਵੇਂ ਪਿਆ ਹੋਇਆ? ਤੈਨੂੰ ਇਹ ਸੱਪ ਦਾ ਤਨ ਕਿਵੇਂ ਮਿਲਿਆ?
ਕਿਉਂ ਮ੍ਰਿਤੂ ਪਾ ਕਿਮ ਦੇ ਲਈ ਅਸ ਕਿਉਂ ਕੋ ਕਾਰਨ ਕਿਆ ਚੱਲ ਆਇਓ।
ਹਾਂ, ਤੂੰ ਕਿਉਂ ਮ੍ਰਿਤੂ ਹੋਇਆ ਹੈ, ਇਹ ਤੇਰੀ ਮੌਤ ਕਿਵੇਂ ਹੋਈ ਹੈ ਤੇ ਕਿਵੇਂ ਤੈਨੂੰ ਇਹ ਦੇ ਅਚਾਨਕ ਹੁਣ ਜਿਹੜਾ ਤੈਨੂੰ ਇਹ ਦੇਵ ਸਰੂਪ ਮਿਲ ਗਿਆ, ਇਹ ਕਿਵੇਂ ਪ੍ਰਾਪਤ ਹੋ ਗਿਆ? ਦੱਸ ਕਿਸ ਕਾਰਨ ਕਰਕੇ ਤੂੰ ਇੱਥੇ ਚੱਲ ਕੇ ਆਇਆ ਸੀ, ਇੱਥੇ ਆਉਣ ਦਾ ਤੇਰਾ ਕੀ ਕਾਰਨ ਸੀ, ਕੀ ਪ੍ਰਯੋਜਨ ਸੀ?
ਹੱਥ ਕੁਜੋੜ ਪ੍ਰਸੰਗ ਸੁਣਾਇਓ ਪੂਰਬ ਦੇ ਮੁਨੀ ਤਪਤਾਇਓ।
ਹੱਥ ਜੋੜ ਕੇ ਫਿਰ ਇਹਨੇ ਗੁਰੂ ਅਰਜਨ ਸਾਹਿਬ ਨੂੰ ਆਪਣਾ ਸਾਰਾ ਪ੍ਰਸੰਗ ਸੁਣਾਇਆ ਤੇ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਪੂਰਬਲਾ ਜਨਮ ਇੱਕ ਮੁਨੀ ਦਾ ਸੀ ਤੇ ਮੈਂ ਬੜੀ ਗਹਿਰੀ ਤਪੱਸਿਆ ਕੀਤੀ। ਇੱਥੇ ਸਤਿਗੁਰੂ ਜੀ ਦਾ ਇਤਿਹਾਸ ਇਸ਼ਾਰਾ ਦੇ ਰਿਹਾ ਕਿ ਤਪ ਮੁਕਤੀ ਨਹੀਂ ਦੇ ਸਕਦਾ, ਮੁਕਤੀ ਮਿਲਦੀ ਹੈ ਤਾਂ ਸਿਰਫ ਗੁਰੂ ਦੀ ਸ਼ਰਨ ਵਿੱਚੋਂ ਨਾਮ ਦੇ ਦੁਆਰਾ ਮਿਲਦੀ ਹੈ। ਤਪ ਨਾਲ ਤੇ ਹੰਕਾਰ ਹੀ ਆਉਂਦਾ ਨਾ, ਹੁਣ ਇਹ ਆਪਣੀ ਵਿਥਿਆ ਦੱਸ ਰਿਹਾ। ਕਹਿਣ ਲੱਗਾ, ਜੀ ਮੇਰਾ ਜਿਹੜਾ ਪੂਰਬਲਾ ਸਰੀਰ ਸੀ ਉਹ ਮੁਨੀ ਦਾ ਸੀ ਤੇ ਮੁਨੀ ਦੇ ਸਰੀਰ ਵਿੱਚ ਮੈਂ ਬੜਾ ਕਰੜਾ ਤਪ ਕੀਤਾ, ਬੜੀ ਕਰੜੀ ਤਪੱਸਿਆ ਕੀਤੀ ਹੈ।
ਭਇਓ ਹੰਕਾਰ ਉਦਾਰ ਮੁਝੇ ਨੇ ਮੌਸਮ ਵੇਦ ਕਿਨੂੰ ਨਰ ਗਾਇਓ।
ਮੈਂ ਹੰਕਾਰੀ ਹੋ ਗਿਆ, ਮੇਰੇ ਅੰਦਰ ਬੜਾ ਹੰਕਾਰ ਆ ਗਿਆ ਤੇ ਹੰਕਾਰ ਇਸ ਗੱਲ ਦਾ ਆਇਆ ਵੀ ਮੇਰੇ ਸਮਾਨ ਕੋਈ ਵੇਦ ਨਹੀਂ ਗਾ ਸਕਦਾ। ਮੈਂ ਵੇਦ ਬੜੇ ਸੁੰਦਰ ਪੜ੍ਹਦਾ ਸੀ। ਮੁਨੀ ਉਹਨੂੰ ਕਹਿੰਦੇ ਨੇ ਜਿਹੜਾ ਵੇਦ ਉਚਾਰਦਾ, ਵੇਦਾਂ ਦਾ ਗਾਇਨ ਕਰਦਾ, ਉਹਨੂੰ ਮੁਨੀ ਕਹਿੰਦੇ ਨੇ, ਰਚਾਵਾਂ ਉਚਾਰਨ ਕਰਨ ਵਾਲਾ। ਤੇ ਮੇਰੇ ਮਨ ਚ ਹੰਕਾਰ ਹੋ ਗਿਆ ਵੀ ਮੇਰੇ ਸਮਾਨ ਕਿਸੇ ਬੰਦੇ ਨੇ ਵੇਦ ਨਹੀਂ ਗਾਏ ਹੋਣੇ, ਵੇਦਾਂ ਦਾ ਉਚਾਰਨ ਤੇ ਵੇਦਾਂ ਨੂੰ ਗਾਇਨ ਕਰਨਾ ਮੇਰੇ ਵਰਗਾ ਕੋਈ ਨਹੀਂ ਜਾਣ ਸਕਦਾ, ਇਹ ਹੰਕਾਰ ਮੇਰੇ ਹਿਰਦੇ ਚ ਆਇਆ।
ਇੱਕ ਸਮੇਂ ਵਿੱਚ ਅੰਤ ਉਤੋਰੀਖੀ ਨਾਰਦ ਮੋਟਿਗ ਆਏ ਗਏ।
ਇੱਕ ਸਮੇਂ ਦਾ ਬਚਨ ਹੈ ਕਿ ਨਾਰਦ ਰਿਸ਼ੀ, ਨਾਰਦ ਮੁਨੀ ਜੀ, ਉਹ ਵੀ ਮੁਨੀ ਸੀ, ਮੈਂ ਵੀ ਮੁਨੀ ਸੀ, ਤੇ ਨਾਰਦ ਮੁਨੀ ਜੀ ਵਿਚਰਦਿਆਂ ਵਿਚਰਦਿਆਂ ਕਿਤੇ ਮੇਰੇ ਕੋਲ ਆ ਪਹੁੰਚੇ, ਜਿੱਥੇ ਮੈਂ ਰਹਿੰਦਾ ਸੀ, ਤਪ ਕਰਦਾ ਸੀ ਜੰਗਲ ਵਿੱਚ ਤੇ ਵੇਦ ਪੜ੍ਹਦਾ ਗਾਉਂਦਾ ਸੀ, ਉਥੇ ਨਾਰਦ ਮੁਨੀ ਜੀ ਮੇਰੇ ਕੋਲ ਆ ਗਏ ਤੇ ਮੈਨੂੰ ਆ ਕੇ ਮਿਲੇ।
ਗਿਆਨ ਪ੍ਰਸੰਗ ਭਨੇ ਬਹੁਤੇ ਭਗਤੀ ਪਵਤਾਰਕ ਨਾਮ ਲਿਓ।
ਉਹਨੇ ਬੜੇ ਗਿਆਨ ਦੇ ਪ੍ਰਸੰਗ ਸੁਣਾਏ। ਉਹਨਾਂ ਆਖਿਆ ਵੀ ਇਹ ਸੰਸਾਰ ਤੋਂ ਤਾਰਨ ਵਾਸਤੇ ਭਗਤੀ ਮੁੱਖ ਹੈ। ਨਾਰਦ ਮੁਨੀ ਜੀ ਭਗਤੀ ਦਾ ਅੰਗ ਮੁੱਖ ਰੱਖਦੇ ਨੇ ਕਿਉਂਕਿ ਉਹ ਆਪ ਵੀ ਭਗਤ ਸੀ। ਉਹ ਕਹਿਣ ਲੱਗੇ ਵੀ ਜੇ ਇਹ ਸੰਸਾਰ ਤੋਂ ਕੋਈ ਤਾਰ ਸਕਦਾ ਤਾਂ ਉਹ ਪ੍ਰਭੂ ਦੀ ਭਗਤੀ ਹੈ। ਪਰਮੇਸ਼ਰ ਦਾ ਨਾਮ ਹੀ ਇਹ ਸੰਸਾਰ ਤੋਂ ਤਾਰਕ ਮੰਤਰ ਹੈ, ਉਹੀ ਇਹ ਸੰਸਾਰ ਤੋਂ ਤਾਰ ਸਕਦਾ।
ਮੈਂ ਪਰਨੋਸ਼ੋਤਰ ਮੈਂ ਪ੍ਰਸ਼ਨੋਤਰ ਹੋਰ ਕਰੇ ਗਰਬਿਓ ਔਰ ਮੈਂ ਮਹਿਮਾਨ ਕੀਓ।
ਨਾਰਦ ਮੁਨੀ ਜੀ ਦੀਆਂ ਗੱਲਾਂ ਸੁਣ ਕੇ ਮੈਂ ਹੁਣ ਹੰਕਾਰੀ ਸੀ, ਮੈਨੂੰ ਕਿੱਥੇ ਉਨ੍ਹਾਂ ਦੀਆਂ ਭਗਤੀ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ। ਤੇ ਕਹਿੰਦੇ ਮੈਂ ਬੜੇ ਸਵਾਲ ਜਵਾਬ ਉਨ੍ਹਾਂ ਕੋਲ ਕੀਤੇ, ਮੈਨੂੰ ਮਾਣ ਬੜਾ ਸੀ, ਹੰਕਾਰ ਬੜਾ ਸੀ ਵੀ ਮੈਂ ਬੜਾ ਵੱਡਾ ਮੁਨੀ ਆ ਤੇ ਮੈਂ ਬੜੇ ਸੋਹਣੇ ਵੇਦ ਪੜ੍ਹਦਾ, ਮੇਰੇ ਜਿਹਾ ਵੇਦ ਕੋਈ ਪੜ੍ਹ ਨਹੀਂ ਸਕਦਾ। ਇਹ ਹੰਕਾਰ ਸੀ ਮੇਰੇ ਮਨ ਚ, ਮਾਣ ਸੀ ਤੇ ਆਪਣੇ ਹਿਰਦੇ ਦੇ ਮਾਣ ਕਰਕੇ ਮੈਂ ਨਾਰਦ ਮੁਨੀ ਦਾ ਸਤਿਕਾਰ ਤਾਂ ਕੀ ਕਰਨਾ ਸੀ, ਸਗੋਂ ਉਨ੍ਹਾਂ ਦੀਆਂ ਗੱਲਾਂ ਮੈਂ ਮੰਨੀਆਂ ਨਹੀਂ, ਉਨ੍ਹਾਂ ਦੀਆਂ ਗੱਲਾਂ ਤੇ ਤਰਕ ਕੀਤਾ, ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਂ ਉਨ੍ਹਾਂ ਅੱਗੇ ਸਵਾਲ ਜਵਾਬ ਕੀਤੇ।
ਚਾਰ ਹਿਰਦੇ ਸਮਤਾ ਤੇ ਸੋ ਬਚ ਕਰੂਰ ਕਹਿ ਤਬ ਕੋਪ ਭਇਓ।
ਮੈਂ ਉਨ੍ਹਾਂ ਦੇ ਬਰਾਬਰ ਸਮਝਦਾ ਸੀ ਆਪਣੇ ਆਪ ਨੂੰ ਵੀ ਮੈਂ ਵੀ ਨਾਰਦ ਮੁਨੀ ਦੇ ਬਰਾਬਰ, ਇਹ ਵੀ ਮੁਨੀ ਹੈ ਤੇ ਮੈਂ ਵੀ ਮੁਨੀ ਹਾਂ, ਮੈਂ ਕਿਹੜਾ ਇਹਦੇ ਨਾਲੋਂ ਘੱਟ ਆ। ਮੈਂ ਆਪਣੇ ਮਨ ਚ ਇਹ ਸਮਝਦਾ ਸੀ ਤੇ ਨਾਰਦ ਮੁਨੀ ਦੇ ਬਰਾਬਰ ਆਪਣੇ ਆਪ ਨੂੰ ਸਮਝਿਆ ਕਿ ਮੈਂ ਵੀ ਇਹਨਾਂ ਦੇ ਬਰਾਬਰ ਆ। ਮੇਰੀ ਇਹ ਕਰੂਰ ਬਿਰਤੀ ਵੇਖ ਕੇ ਨਾਰਦ ਮੁਨੀ ਜੀ ਮੇਰੇ ਤੇ ਗੁੱਸੇ ਹੋ ਗਏ। ਮੇਰਾ ਭੈੜਾ ਤੇ ਹੰਕਾਰੀ ਸੁਭਾਅ ਵੇਖ ਕੇ ਨਾਰਦ ਮੁਨੀ ਜੀ ਦੇ ਮਨ ਚ ਮੇਰੇ ਪ੍ਰਤੀ ਗੁੱਸਾ ਆ ਗਿਆ।
ਕਿਉਂ ਤਪਤਾਵਤ ਹੈ ਤਨ ਮੂਰਖ ਵੇਦ ਰਹੱਸ ਨਹੀਂ ਮਨ ਜਾਣਿਓ।
ਉਸੇ ਵਿਚ ਆ ਗਏ ਨਾਰਦ ਮੁਨੀ ਜੀ ਤੇ ਮੈਨੂੰ ਕਹਿਣ ਲੱਗੇ, ਮੂਰਖਾ ਕਿਉਂ ਆਪਣੇ ਸਰੀਰ ਨੂੰ ਤਪਤਾਈ ਜਾਣਾ, ਇਹ ਤਪ ਤਪਾਉਣ ਦਾ ਤੈਨੂੰ ਕੀ ਫਾਇਦਾ, ਇਹ ਸਰੀਰ ਤਪਾਉਣ ਦਾ ਕੀ ਫਾਇਦਾ? ਮੂਰਖਾ ਤੂੰ ਵੇਦਾਂ ਦੇ ਭੇਦ ਨੂੰ ਰਹੱਸ ਨੂੰ ਤੇ ਜਾਣਿਆ ਨੀ, ਵੇਦ ਤੂੰ ਪੜ੍ਹ ਲੈਣਾ ਗਾ ਲੈਣਾ ਪਰ ਜਿਹੜੇ ਵੇਦਾਂ ਦੇ ਅੰਦਰ ਰਹੱਸ ਹੈ ਉਸ ਰਹੱਸ ਨੂੰ ਤੂੰ ਨੀ ਜਾਣਿਆ, ਵੇਦ ਦੇ ਅੰਦਰ ਜਿਹੜੀ ਮਹਿਮਾ ਹੈ ਪਰਮੇਸ਼ਰ ਦੇ ਨਾਮ ਦੀ ਭਗਤੀ ਦੀ ਉਹ ਤੂੰ ਨੀ ਜਾਣੀ।
ਮੋਰ ਅਨਾਦਰ ਕੋ ਫਲ ਪਾਓ ਤਾਂ ਛਿਨ ਮੈਂ ਇਮ ਸ਼ਰਾਪ ਬਖਾਨਿਓ।
ਹੰਕਾਰੀ ਹੋ ਕੇ ਤੂੰ ਮੇਰਾ ਅਨਾਦਰ ਕੀਤਾ, ਮੇਰੇ ਅਨਾਦਰ ਦਾ ਤੈਨੂੰ ਹੁਣ ਫਲ ਭੁਗਤਣਾ ਪਵੇਗਾ। ਜਿਹੜਾ ਤੂੰ ਮੇਰਾ ਅਨਾਦਰ ਕੀਤਾ, میرے انادر دا تینو اے پھڑ پاؤنا پوے گا. اسی وقت غصے میں آ کے نارد منی جی نے مینو اے سراپ دتا تے سراپی بنا دتا.
توں کٹ لائی کریں ادکے پر موئے جو باگ
کہن لگے نارد منی جی غصے چا کے کہیں دے توں بڑی کٹلائی کر دیں کٹلتائی کر دیں تیرے اندر زہر ہے تیرے اندر زہر دا ہنکار دا زہر ہے وکھ ہے تے میریاں گلاں نو توں ہت کر کے منیا نہیں جڑیاں گلاں میں تینوں کہیاں نے انہاں گلاں دے اتے توں وشواس نہیں کیتا انہاں تے توں یقین نہیں کیتا انہاں نو نہیں منیا.
یا تے پچنگ شریر دھرو کر کوٹلتا سب شدھ تہانیو.
جا تینو سپ دی جون پراپت ہوے تو سپ دی جونے پویں تو بندہ بننے لائق نہیں تیرے اندر زہر ہے تے زہر دی جون جڑی ہندی او سپ دی ہندی ہے تینو سپ دا شریر پراپت ہوے اور سپ دے شریر دے وچ تیرے اندر کوٹلتائی زہر بھریا رہے اور اس زہر دے نال تینو اپنی سوجی بھی بھول جائے تینو اپنا گیان بھی بھول جائے تو اپنی سوجی نو بھی بھلا دے میں سپ دی جون چ پے کے
بیج پڑیو تن تاپ تپیو اس کو پھل شراب کے انت میں پاویں.
پر تو وید پڑے نے تپسیا کیتی ہے تیری کیتی تپسیا دا تے ویداں دے پڑے دا پھل تینو جدو تیری سپ دی جون دا انت ہوے گا ادو تینو پھل ملے گا. ہن او پھل پراپت کرن واسطے تینو سپ دی جونے پینا پائے گا سپ دی جون دا جدو انت ہوے گا پھر تینو ویداں دے پڑھن دا اور تپسیا کرن دا پھل پھر تینو پراپت ہوے گا.
سنکٹ کے بس جیون دیکھ ترے اوتار پربھو تھر جاویں.
بات لوک دی ترتی تے جیواں دا سنکٹ ویکھ کے جیواں نو دکھی ہویا ویکھ کے اکال پرخ واہگرو پرمیشر جی نے مات لوک دی ترتی تے اوتار دھارن کرنا ہے.
ہاتھ چھو میں تن کو تن تیروئی تا چھن میں سر لوک سدار ہے.
وہ جدو اپنے ہتھاں نال تینو چھون گے تیرے سپ دے شریر نو تیری سرپ جون دے سپ دے شریر نو جدو اکال پرخ جی دے اوتار اپنے ہتھاں نال چھون گے تیرے شریر نو اپنے ہتھاں نال سپرش کرن گے پھر تیرا وہ شریر چھٹے گا تے تو مکت ہو جائے گا اور مکت ہو کے اسی چھن تو سر لوک دیو لوک نو سورگ نو چلا جائے گا.
تو لگ جون پیانگم کی دکھ دائک تار ترا وچ راویں.
اودوں تک تینو سپ دی جون وچ دھرتی تے پھڑکنا پوے گا اتنی دیر تک سپ دی جون وچ پیا تو دھرتی تے دکھ دائی جون دے وچ پیا ہویا پھٹکدا رہے گا تے پھر تینو چھویں جامے تے گرو ہرگوبند صاحب جی اپنے ہاتھ دا سپرش کرن گے تو مکت ہوئے گا اور دیو پوری نو جاوے گا.
شری گرو جی سو اب آئے سمو گئے موئے سو پہلے نے آن کو چھوڑا.
کہن لگا ہے گرو ارجن صاحب سچے پاتشاہ جی مہاراج ہن او سما اج آیا بڑے سالاں بعد اج او سما پراپت ہویا ہے کہ ایک سپہلا ایک سپیرا انہیں مینو پھڑ کے اتھے تواڈے کر لیا کے چھڈیا. ایک سپیرا جنہیں مینو پہلا جنگل چوں پھڑیا پھر انہیں لیا کے اتھے آپ جی دے گھر وچ اج مینو چھڈیا ہے.
پریرن کین شریک تمہارے نے لوب دکھائے کچوتی سے تھوڑا.
جیڑا سپیرا مینو تواڈے گھر اج چھڈ کے گیا نا او سپیرے نو تواڈے شریک نے پریریا. تواڈا شریک بابا پرتھی چند انہیں اس سپیرے نو پیسے دتے مایا دے کے لالچ دتا تے اس سپیرے نو پریر کے ایتھے تواڈے کول بھیجیا اور انہیں مینوں لیا کے تواڈے گھر وچ چھڈیا ہے.
کھوج رہیو خود پائی نہیں گیلین تبے بلتے سر پورا.
لبدا پھردا سی کھوڈ وی کسے کھوڈ دے وچ وڑ کے اپنی جان بچا لواں پر مہاراج کیونکہ ڈرنا سبھاؤ سی میں جیو جو سی مینوں کیا میں نہیں سی جاندا وی اے پار برہم پرمیشر روپ نے. میں کھوڈ پھالدا پھردا لبدا پھردا سی پر انہاں نے مینوں سر تو پکڑ کے مینوں سر زمین تے رگڑ کے میرا سر پھوڑ دیتا ہے، سر توڑ دیتا اور میرے پران کٹ دیتے ہیں۔
جاؤں اوے سر لوک جاں گر پورن ہو اب بندن مورا۔
گرو جی ہن میں دیو پوری چلیا، تواڈے اس لال شری ہرگوبند صاحب نے میری مکتی کر دیتی ہے، میں ہن مکت ہو گیا، سراپ تو مکت ہو گیا، تے میں دیو پوری نو چلیا مہاراج، میری آپ جی دے اور آپ جی دے سپتر شری ہرگوبند صاحب جی دے چرنا تے ابھی وندنا ہے، نمسکار ہے۔
برند کھرے نر نار سبے سن سارو پرسنگ ہردے بچمائے۔
اور سارے استریاں پرکھ ویڑے چ کھلوتے سی، انہاں سارے نے پرسنگ دے منہ سنیا، سارے نو دس رہا سی، سارے نو نظر آ رہا سی، سارے نے او دے منہ تو اے پرسنگ سنیا، سن کے سب حیران ہوئے۔
شری گرو نے مرت پنگ کو اچوائے کے بار دین دبائے۔
مریا ہویا سپ ستگرا نے ویڑے چ چکوایا تے آخیا جاؤ بھائی باہر کتے مٹی کھود کے نو دب دیو، او سپ مہاراج جی نے باہر کتے مٹی کھدوا کے دب دتا۔
تین ماں اتشاہن کو تن دین سرنگ ملے سمدائے۔
پھر بڑے اتشاہ منائے گئے، مہاراج جی دا شکرانہ کیتا گیا، بڑے جاچک منگتے ستگران دے چرنا چو منگن واسطے بھی آ پہنچے نے۔
اور کڑا پرشاد کریں بہتے گرو نانک آدک پیر منائے۔
نے کڑا پرشاد دیاں دیگاں تیار کیتیاں، مہاراج گرو نانک صاحب وڈیاں ستگران دا نام لے کے دیگ ارداس کر کے مہاراج جی دے چرن منائے ہن۔
جات سب سد لوک بنے پچھیے سن کے پرچ کو پجائے۔
سن کے لوک جا کے بابے پرتھی چند دے جڑے سوئیے سی انہاں نو جا کے، او بابے پرتھی چند نو جا کے دس دے نے بھی گرو گھر دے وچ اس طرح دا کوتک ورتیا ہے، تے سن کے پرتھی چند بڑا غصے وچ آوندا، کرودھ وچ آوندا، تے غصے وچ آ کے بڑیاں گلاں بولدا ہے۔
مورخ لوک یہ بات سناوت جھوٹ کہے سب گات بنائے۔
دا مورخ لوک نے جڑے ہو دیاں گلاں کر دے نے بھی میں پیجیا سپیرے نو، او دائی نو میں پیجیا، میں نہیں پیجیا۔ ایدا بابا پرتھی چند اپنا پڑدا پا کے اپنے پاپ نو لکانا چاہندا، کہندا اے لوک مورخ نے جڑے ہو دیاں گلاں کر دے نے، سب جھوٹیاں کتھاواں بنا بنا کے پرچار کر دے نے۔
مور کو پرتیت نہ آوت ہاتھ ملے اے
کیویں ہو سکدا بھی دو سالاں دا بچہ سپ نو پھڑ کے مار دے؟ یہ ہو ہی نہیں سکدا۔ پرتھی چند ایداں دیاں گلاں کردا، کہندا اے کیویں ہو سکدا بھی دو وریاں دا بچہ سپ نو پکڑ کے مار دے، زمین نال پٹکیر کے مار دے، اے تاں ہو ہی نہیں سکدا۔ میرے من چ نہیں اس گل دا پرتیت بھروسہ ہوندا۔
اتمتا نج نندن کی جگ بیچ بچار
گرو ارجن صاحب دے اپنے پخانڈ نے، او اپنے پتر دی بڑیائی نو جان بوجھ کے پرگٹ کرن واسطے ہو جیاں گلاں دا پرچار کرا رہے نے، کہ او اپنے پتر دی بڑیائی دا پرچار کر سکن، جان بوجھ کے ہو جیاں گلاں کر کے اپنے پتر دا پرچار کرا رہے نے۔
لوب بدیو من میں ادکائے پجامن کو ام بات بناوے۔
اندر لالچ بدیا ہویا ہے اور اپنی پوجا کراؤن واسطے ہو جیاں گلاں بنا بنا کے لوکاں وچ پرچار کر رہے نے۔
دے اپائن کو سمندائے سکیرت اپنی لوک سناوے۔
اے لوک آ کے انہاں نو پٹاواں پیٹ کرن، اس کر کے او اپنی تے اپنے پتر دی کیرتی پرگٹ کر کر کے لوکاں نو سنا رہے نے۔
کیا او بالک جانت ناکچ ایک تے ایک بدائی بدا
میں۔ بچہ دو سال دی اودی عمر نہیں ہوئی حالے، تے اس بچے دی ایک تو ایک بڈیائی کر کر کے سنو دے نے، ایک تو ایک بڈیائی کر کر کے اجاگر کر کے اودی بڈیائی بدا بدا کے سنا رہے نے۔ دو سالاں دا بچہ ایک کم کیویں کر سکدا ہے؟
یوں تن آئے اپائے مناو یوں چھل کے نج پائے پجاویں۔
ایدا تن بجان پجان واسطے اپنے چرنا وچ بھی پٹاوا آن، لوگ آ کے انہاں دے چرنا چ مایا پیٹ کرن، اس کر کے ادا دیاں او گلاں بناوندے نے۔
اپنی سنگت ہے کٹھی جب تو پرتھیا سب بیچ سنا وے
بابے پرتھی چند دی سنگت کیونکہ ہمیشہ جھوٹ نال جڑے ہوئے لوگ بھی ہوندے نے جڑے جھوٹ نال جڑدے نے بابے پرتھی چند دے سمے او دے بھی پوجن والے کچھ ایک بندے ہیں سن جدو پرتھی چند دی سنگت پرتھی چند کول آ کے بیٹھدی ہے انہاں وچ پھر بیٹھا پرتھی چند ایہو جیاں گلاں کردا ہے
اے چھلکو کرتا پجواب مورخ لوکن تو بھی رماوے
کہن لگا اپنی سنگت نو بول بول کے سبودن کر کے کہندا گرو ارجن صاحب جی اپنی پوجا کراون واسطے لوکاں دے وچ ایہو جا پرچار کر رہے نے کہ انہاں دے پتر نے سپ مار دتا ہے دائی مار دتی ہے ਇਦਾਂ ਦੀਆਂ ਗੱਲਾਂ ਉਹ ਜਾਣ ਬੁੱਝ ਕੇ ਪ੍ਰਚਾਰ ਕਰ ਰਹੇ ਨੇ ਕਿ ਲੋਕ ਉਹਨਾਂ ਦੇ ਚਰਨਾਂ ਵਿੱਚ ਪੈਸੇ ਲਿਆ ਕੇ ਭੇਟ ਕਰਨਗੇ ਉਹਨਾਂ ਦੀ ਪੂਜਾ ਕਰਨਗੇ
ਆਪ ਗੁਰੂ ਬਨ ਬੈਠ ਵੀ ਛਲੈ ਤਨ ਕੋ ਦੰਭ ਕਮਾਵੇ
ਅਰਜਨ ਦੇਵਤਾ ਪਖੰਡ ਕਰ ਰਿਹਾ ਉਹ ਆਪ ਗੁਰੂ ਬਣ ਕੇ ਬੈਠਦਾ ਸੰਗਤ ਵਿੱਚ ਹਾਲਾਂਕਿ ਸਾਰੇ ਲੋਕਾਂ ਨੂੰ ਪਤਾ ਵੀ ਗੁਰੂ ਮੈਂ ਆ ਵੱਡਾ ਮੈਂ ਆ ਗੁਰਿਆਈ ਦੀ ਪੱਗ ਵੀ ਮੇਰੇ ਸਿਰ ਤੇ ਬੰਨੀ ਗਈ ਸੀ ਬਾਬਾ ਪ੍ਰਿਥੀ ਚੰਦ ਆਪਣੀ ਸੰਗਤ ਨੂੰ ਕਹਿੰਦਾ ਇਹ ਗੱਲਾਂ ਕਹਿੰਦਾ ਉਹ ਲੋਕਾਂ ਵਿਚ ਬੈਠ ਕੇ ਗੁਰੂ ਬਣ ਕੇ ਆਪਣੀ ਪੂਜਾ ਕਰਾਉਂਦਾ ਔਰ ਪਖੰਡ ਕਮਾਉਂਦਾ
ਜੋ ਸਿੱਖ ਮੋਹੇ ਨਹੀਂ ਦਰਸੈ ਤਿਸ ਯੋ ਕਰ ਨਿੰਦ ਸਭਾ ਮੈਂ ਬਤਾਵੈ
ਤੇ ਪ੍ਰਿਥੀ ਚੰਦ ਆਪਣੀ ਸੰਗਤ ਨੂੰ ਕਹਿੰਦਾ ਕਹਿੰਦਾ ਜਿਹੜੇ ਮੇਰੇ ਸਿੱਖ ਨੇ ਉਹ ਕਦੇ ਵੀ ਗੁਰੂ ਅਰਜਨ ਸਾਹਿਬ ਕੋਲ ਨਾ ਜਾਇਓ ਜੇ ਕਦੇ ਵੀ ਜਾ ਕੇ ਉਹਨਾਂ ਦੀ ਪੂਜਾ ਨਾ ਕਰਿਆ ਜੇ ਤੁਸੀਂ ਹਮੇਸ਼ਾ ਮੇਰੇ ਕੋਲ ਰਹਿਣਾ ਮੇਰੀ ਪੂਜਾ ਕਰਨੀ ਹੈ ਮੇਰੇ ਕੋਲ ਹੀ ਚੱਲ ਕੇ ਆਉਣਾ
ਸਵਈਆ ਸਾਚੋ ਬਣੈ ਨਿਜ ਸੰਗਤ ਮੈਂ ਨਿਜ ਪਾਪ ਕਮਾਵਤ ਤੋਰ ਪਨੰਤਾ
ਸਤਿਗੁਰਾਂ ਦੀ ਆਪਣੀ ਸਭਾ ਵਿਚ ਨਿੰਦਾ ਕਰਦਾ ਪ੍ਰਿਥੀ ਚੰਦ ਔਰ ਆਪਣੀ ਸੰਗਤ ਦੇ ਸਾਹਮਣੇ ਸੱਚਾ ਬਣ ਬਣ ਬਹਿੰਦਾ ਪਰ ਅੰਦਰ ਨਿਤ ਪਾਪ ਕਮਾਉਂਦਾ ਔਰ ਮੂੰਹ ਤੋਂ ਝੂਠ ਬੋਲਦਾ ਪ੍ਰਿਥੀਆ
ਨਿੰਦਤ ਹੈ ਗੁਰ ਪੂਰਨ ਕੋ ਔਰ ਤਾਲ ਛਿਮੈ ਜੋ ਤੀਰ ਜਮੰਤਾ
ਸਤਿਗੁਰਾਂ ਦੀ ਨਿੰਦਾ ਕਰਦਾ ਉਹਨਾਂ ਦੀ ਜਿਹੜੇ ਆਪਣੇ ਹਿਰਦੇ ਵਿਚ ਫਿਰ ਵੀ ਛਿਮਾ ਦਾ ਭਾਵ ਰੱਖੀ ਬੈਠੇ ਨੇ ਪ੍ਰਿਥੀ ਚੰਦ ਇੰਨੀਆਂ ਵਧੀਕੀਆਂ ਕਰਦਾ ਪਰ ਫਿਰ ਵੀ ਸਤਿਗੁਰੂ ਆਪਣੇ ਰਸਨਾ ਤੋਂ ਕੋਈ ਮਾੜਾ ਸ਼ਬਦ ਉਹਦੇ ਵਾਸਤੇ ਨਹੀਂ ਵਰਤਦੇ ਫਿਰ ਵੀ ਧੀਰਜ ਧਾਰਨ ਕਰਕੇ ਇਹਨੂੰ ਛਿਮਾ ਹੀ ਕਰਦੇ ਨੇ
ਹਨ ਲਾਭ ਸਮਾਨ ਜਿਵੇਂ ਕੋ ਸ਼ੋਕ ਨਹੀਂ ਕਰ
ਅਰਜਨ ਸਾਹਿਬ ਨਾ ਜਿਨ੍ਹਾਂ ਦੇ ਮਨ ਚ ਕਦੇ ਹਾਨੀ ਦੀ ਬਿਰਤੀ ਆਉਂਦੀ ਹੈ ਵੀ ਹਾਨੀ ਹੋ ਗਈ ਹੈ ਨਾ ਕਦੇ ਲਾਭ ਦਾ ਮਹਾਨੀ ਤੇ ਲਾਭ ਵਿਚ ਇਕ ਸਮਾਨ ਰਹਿੰਦੇ ਨੇ ਸ਼ੋਗ ਤੇ ਖੁਸ਼ੀ ਦੋਵਾਂ ਵਿਚ ਇਕ ਸਮਾਨ ਮਹਾਰਾਜ ਜੀ ਬਿਰਤੀ ਰੱਖਦੇ ਹਨ
ਭੋਗ ਮੈਂ ਜੋਗ ਅਰੋਗ ਕਰੈ ਜਦ ਲੋਕਨ ਪੈ ਉਪਕਾਰ ਕਰਨ
ਭੋਗ ਤੇ ਯੋਗ ਦੋਵਾਂ ਵਿਚ ਸਤਿਗੁਰੂ ਜੀ ਅਰੋਗ ਰਹਿੰਦੇ ਹਨ ਤੇ ਮੂਰਖ ਲੋਕਾਂ ਤੇ ਵੀ ਸਤਿਗੁਰੂ ਜੀ ਆਪਣਾ ਪਾਰ ਉਪਕਾਰ ਕਰਦੇ ਜਿਹੜੇ ਮੂਰਖ ਜੰਤ ਨੇ ਉਨ੍ਹਾਂ ਤੇ ਵੀ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਪਾਰ ਉਪਕਾਰ ਕਰਦੇ ਹਨ
ਸ੍ਰੀ ਗੁਰ ਬੈਠਣ ਥਾਨ ਗਏ ਜਬ ਗੰਗ ਬਿਲੋਕਤ ਹੈ ਬਲਿਹਾਰੇ
ਇਧਰ ਸਤਿਗੁਰੂ ਜੀ ਜਦੋਂ ਆਪਣੇ ਬੈਠਣ ਦੇ ਸਥਾਨ ਚਲੇ ਗਏ ਤੇ ਮਾਤਾ ਗੰਗਾ ਜੀ ਸ੍ਰੀ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੂੰ ਚੁੱਕਿਆ ਵਿਹੜੇ ਦੇ ਵਿਚੋਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਵੇਖ ਕੇ ਵਾਰੇ ਵਾਰੇ ਜਾਂਦੀ ਬਲਿਹਾਰ ਜਾਂਦੀ ਹੈ
ਨੀਰ ਤੇ ਸਾਰੋ ਸ਼ਰੀਰ ਪਖਾਰਤ ਦਾਸੀ ਜੇ ਤੀਰ ਸੁਬਾਤੀ ਉਚਾਰੇ
ਮਾਤਾ ਗੰਗਾ ਜੀ ਆਪਣੇ ਲਾਲ ਦਾ ਇਸ਼ਨਾਨ ਕਰਾਉਂਦੇ ਕਿਉਂਕਿ ਵਿਹੜੇ ਚ ਮਿੱਟੀ ਲੱਗੀ ਹੋਈ ਸੀ ਤਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਂਦੇ ਇਸ਼ਨਾਨ ਕਰਾਉਂਦਿਆਂ ਕਰਾਉਂਦਿਆਂ ਲਾ ਕੇ ਜਿਹੜੀਆਂ ਦਾਸੀਆਂ ਸਨ ਉਹਨਾਂ ਦਾਸੀਆਂ ਨਾਲ ਮਾਤਾ ਗੰਗਾ ਜੀ ਗੱਲਾਂ ਕਰਦੀਆਂ ਤੇ ਕਰਦੇ ਤੇ ਕਹਿੰਦੇ ਹਨ
ਦੇਖੋ ਰੀ ਕਾ ਸੰਕਟ ਪਾਸ ਸੁਤ ਮੇਰੋ ਬਚਿਓ ਗੈ ਪੰਨੰਗ ਭਾਰੇ
ਕਹਿਣ ਲੱਗੇ ਵੇਖੋ ਨੀ ਆਪਣੇ ਨਾਲ ਦੀਆਂ ਦਾਸੀਆਂ ਨੂੰ ਮਾਤਾ ਗੰਗਾ ਜੀ ਸੰਬੋਧਨ ਕਰਕੇ ਕਹਿੰਦੇ ਕਿ ਵੇਖੋ ਅੱਜ ਪਰਮੇਸ਼ਰ ਨੇ ਕਿੱਡੀ ਕਿਰਪਾ ਕੀਤੀ ਹੈ ਕਿ ਮੇਰੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਅੱਜ ਏਡਾ ਭਿਆਨਕ ਨਾਗ ਸੀ ਕਾਲੇ ਸ਼ਾਹ ਰੰਗ ਦਾ ਬੜਾ ਜ਼ਹਿਰੀਲਾ ਨਾਗ ਸੀ ਉਸ ਪੰਨਗ ਤੋਂ ਉਸ ਸੱਪ ਤੋਂ ਉਸ ਨਾਗ ਤੋਂ ਮੇਰੇ ਲਾਲ ਦੀ ਅੱਜ ਰੱਖਿਆ ਹੋਈ ਹੈ
ਮੈਂ ਦਿਨ ਰਹਿਣ ਰੱਖੋ ਟਿਗ ਐਨ ਮੈਂ ਫਿਰ ਤੋਂ ਨਿਜ ਨੈਣ ਅਗਾਰੇ
ਹਾਲਾਂਕਿ ਮੈਂ ਦਿਨ ਰਾਤ ਇਨ੍ਹਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੀ ਆਂ ਕਦੇ ਇਨ੍ਹਾਂ ਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੰਦੇ ਹਰ ਵੇਲੇ ਆਪਣੀ ਨਿਗਾਹ ਇਨ੍ਹਾਂ ਤੇ ਲਗਾ ਕੇ ਰੱਖਦੀ ਹੈ ਜੋ ਕਰਦੇ ਨੇ ਖੇਡਦੇ ਨੇ ਮੇਰੀ ਨਿਗਾਹ ਇਨ੍ਹਾਂ ਤੇ ਹੀ ਲੱਗੀ ਰਹਿੰਦੀ ਹੈ
ਥੋੜੇ ਹੀ ਕਾਲ ਕਰਿਓ ਇਤ ਲੋਚਨ ਦਿੱਤਾ ਫਲ ਹੋਲ ਪਰਿਓਰ ਮੇਰੂ।
ਵੇਖੋ ਅੱਜ ਮੈਂ ਥੋੜੇ ਸਮੇਂ ਵਾਸਤੇ ਆਪਣੀਆਂ ਅੱਖਾਂ ਇਹਨਾਂ ਤੋਂ ਹਟਾਈਆਂ ਹੀ ਸਨ, ਆ ਥੋੜੇ ਸਮੇਂ ਵਾਸਤੇ ਇਹਨਾਂ ਤੋਂ ਨਿਗਾਹ ਪਰੇ ਕੀਤੀ, ਆ ਵੇਖੋ ਅੱਜ ਕਿਹੋ ਜਿਹਾ ਭਾਣਾ ਵਰਤ ਚੱਲਿਆ ਸੀ। ਅੱਜ ਮੇਰੇ ਹਿਰਦੇ ਚ ਹੌਲ ਪੈਂਦਾ ਸੀ ਉਸ ਸਮੇਂ ਵੇਖ ਕੇ, ਮੇਰੇ ਤੇ ਜੋ ਬੀਤੀ ਉਹ ਮੈਂ ਜਾਣਦੀ ਆਂ।
ਯੋਂ ਕਹਿ ਹੱਥ ਰੁਮਾਲ ਤਰੇ ਮੁਖ ਚੰਦ ਕੋ ਪਹੁੰਚਤ ਬੀਤੀ ਮੇਰੇ।
ਇਹ ਗੱਲਾਂ ਕਰਦਿਆਂ ਮਾਤਾ ਗੰਗਾ ਦੇ ਹੱਥ ਚ ਰੁਮਾਲ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਇਸ਼ਨਾਨ ਕਰਾ ਦਿੱਤਾ ਤੇ ਰੁਮਾਲ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਮੁਖ ਨੂੰ ਮਾਤਾ ਗੰਗਾ ਜੀ ਪੂਜਦੇ ਹਨ।
ਸਾਰੋ ਸਰੀਰ ਸੁਧਾਰ ਭਲੇ ਨਵਚੀਰ ਨਿਕਾਲ ਕਹਿ ਲਿਆ ਅਛੇਰੇ।
ਸਰੀਰ ਦੇ ਜਲ ਨੂੰ ਪੂੰਜਿਆ ਔਰ ਬੜੇ ਸੋਹਣੇ ਬਸਤਰ ਨਵੇਂ ਬਸਤਰ ਕੱਢ ਕੇ ਲਿਆਂਦੇ ਸੰਦੂਕ ਚੋਂ, ਉਹ ਬਸਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਵਾਏ ਹਨ।
ਨੰਦਨ ਕੋ ਪਹਿਰਾਏ ਆਨੰਦ ਸੁੰਦਰ ਰੂਪ ਮੁਕੰਦ ਕੋ ਹੇਰੇ।
ਆਪਣੇ ਲਾਲ ਨੂੰ ਸੋਹਣੇ ਕੱਪੜੇ ਨਵੇਂ ਬਸਤਰ ਪਵਾਏ ਮਾਤਾ ਗੰਗਾ ਜੀ ਨੇ, ਵੇਖ ਕੇ ਬੜੇ ਆਨੰਦਿਤ ਹੁੰਦੇ। ਬੜਾ ਸੁੰਦਰ ਸਰੂਪ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ।
ਬ੍ਰਿੰਦ ਨੂੰ ਛਾਵਰ ਕੀਨ ਸਬੈ ਨਿਜ ਹੱਥ ਚ ਦੇ ਗਰੀਬਨ ਕੋ।
ਮਾਤਾ ਜੀ ਨੇ ਸਤਿਗੁਰੂ ਜੀ ਦੇ ਸੀਸ ਤੋਂ ਪੈਸੇ ਵਾਰੇ, ਧਨ ਵਾਰਿਆ ਤੇ ਮਾਇਆ ਵਾਰ ਕੇ ਗਰੀਬਾਂ ਦੀ ਝੋਲੀ ਵਿਚ ਪਾਈ ਹੈ।
ਅੰਮ੍ਰਿਤ ਤੇ ਮਦਰੀ ਅਧਿਕ ਅਸਲੇਤ ਹੈ ਪੁੰਜ ਅਸੀਸਨ ਕੋ।
ਅੰਮ੍ਰਿਤ ਨਾਲੋਂ ਵੀ ਮਿੱਠੀਆਂ ਮਿੱਠੀਆਂ ਸੀਸਾਂ ਉਹਨਾਂ ਮੰਗਤਿਆਂ ਜਾਚਕਾਂ ਦੇ ਕੋਲੋਂ ਮਾਤਾ ਜੀ ਲੈਂਦੇ ਆਪਣੇ ਲਾਲ ਵਾਸਤੇ। ਜਦੋਂ ਦਾਨ ਦਿੰਦੇ ਤੇ ਕਹਿੰਦੇ ਅਸੀਸਾਂ ਦਿਓ ਕਿ ਮੇਰੇ ਲਾਲ ਦੀ ਗੁਰੂ ਨਾਨਕ ਸਾਹਿਬ ਜੀ ਸਦਾ ਹੀ ਰੱਖਿਆ ਕਰਨ।
ਬਾਦ ਚਪੋਰ ਵਿਖੇ ਬਜਵਾਏ ਭਨੈ ਦੁਰਬਾਗ ਸ਼ਰੀਕਨ ਕੋ।
ਜਿਹਦੇ ਉਸ ਵੇਲੇ ਬਾਜੇ ਦਰਵਾਜੇ ਤੇ ਵਜਾਏ ਗਏ ਤੇ ਉਸ ਵੇਲੇ ਜਿੰਨੇ ਲੋਕ ਨੇ ਸਭ ਬਾਬੇ ਪ੍ਰਿਥੀ ਚੰਦ ਨੂੰ ਲਾਹਨਤਾਂ ਪਾਉਂਦੇ, ਪ੍ਰਿਥੀ ਚੰਦ ਨੂੰ ਤਿਰਕਾਰਾਂ ਪਾਉਂਦੇ ਹਨ।
ਉਤ ਮਹਾ ਉਤਸ਼ਾਹਤਾ ਸਭ ਕੇ ਗੁਣ ਗਾਵਤ ਗੀਤਨ ਕੋ।
ਔਰ ਉਸ ਵੇਲੇ ਬੜਾ ਭਾਰੀ ਉਤਸ਼ਾਹ ਹੋ ਰਿਹਾ ਘਰ ਦੇ ਵਿਚ ਤੇ ਪਰਮੇਸ਼ਰ ਦੀ ਸਿਫਤ ਦੇ ਖੁਸ਼ੀ ਦੇ ਗੀਤ ਸਾਰੀਆਂ ਇਸਤਰੀਆਂ ਰਲ ਕੇ ਗਾਇਨ ਕਰ ਰਹੀਆਂ ਹਨ।
ਭੇਦ ਨ ਜਾਣਤ ਨੰਦਨ ਕੋ ਨਿਜ ਪੰਨਗ ਕਾਲੀ ਕੋ ਮਾਨ ਮਥਿਓ।
ਹੁਣ ਭਾਈ ਸਾਹਿਬ ਅਲੰਕਾਰ ਬੰਨਦੇ, ਕਹਿੰਦੇ ਮਾਤਾ ਗੰਗਾ ਜੀ ਆਪਣੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਦਾ ਭੇਦ ਨਹੀਂ ਜਾਣਦੇ, ਭੇਦ ਨਹੀਂ ਜਾਣਦੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਕਲਾ ਲੈ ਕੇ ਦੁਆਪਰ ਯੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਨੇ ਕਾਲੀ ਨਾਗ ਵਰਗੇ ਨਾਗ ਨੂੰ ਨੱਥ ਪਾ ਕੇ ਆਪਣੇ ਕਾਬੂ ਚ ਕਰ ਲਿਆ ਸੀ। ਦੁਆਪਰ ਯੁਗ ਵਿਚ ਕਾਲੀ ਨਾਗ ਨਾਥ ਸੀ ਨਾ, ਜਮਨਾ ਚ ਰਹਿੰਦਾ ਨਾਗ ਸੀ, ਕਾਲੀ ਨਾਗ ਉਹਦੀ ਸੱਤ ਮੂੰਹ ਸਨ, ਸੱਤਾਂ ਮੂੰਹ ਚ ਨੱਥ ਪਾ ਲਈ ਭਗਵਾਨ ਕ੍ਰਿਸ਼ਨ ਜੀ ਨੇ ਤੇ ਭਗਵਾਨ ਕ੍ਰਿਸ਼ਨ ਜੀ ਚ ਜਿਹੜੀ ਇਹ ਤਾਕਤ ਆਈ ਉਹ ਕਿੱਥੋਂ ਆਈ ਕਾਲੀ ਨਾਗ ਨੂੰ ਨੱਥਣ ਦੀ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੋਂ, ਛੇਵੇਂ ਪਾਤਸ਼ਾਹ ਕੋਲੋਂ ਤਾਕਤ ਲੈ ਕਰਕੇ ਕਾਲੀ ਨਾਗ ਦੇ ਨੱਥ ਪਾ ਕੇ ਨੱਥਣ ਵਾਲੇ ਭਗਵਾਨ ਕ੍ਰਿਸ਼ਨ ਜੀ ਨੇ।
ਕੇਸੀ ਕਰਾਲ ਬਕਾਸ ਕੰਸ ਅਤੇ ਗਨ ਦੈਤ ਮੁਨੀਨ ਕਥਿਓ।
ਕੇਸੀ ਵਰਗਾ ਭਿਆਨਕ ਦੈਤ ਸੀ, ਬਕਾਸੁਰ ਸੀ, ਕੰਸ ਵਰਗਾ ਬੜਾ ਭਿਆਨਕ ਦਾਨਵ, ਇਹਨਾਂ ਨੂੰ ਮਾਰਨ ਵਾਲੇ ਭਗਵਾਨ ਕ੍ਰਿਸ਼ਨ ਜੀ ਜਿਹੜਾ ਬਲ ਸੀ ਉਹ ਬਲ ਉਹਨਾਂ ਛੇਵੇਂ ਪਾਤਸ਼ਾਹ ਕੋਲੋਂ ਲਿਆ। ਗੁਰੂ ਕਲਗੀਧਰ ਜੀ, ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਚੰਡੀ ਦੀ ਵਾਰ ਚ ਬਚਨ ਲਿਖਦੇ ਨੇ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਾ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਬੜੇ ਬੜੇ ਮੁਨ ਦੇਵਤੇ ਕਈ ਜੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ। ਮਹਾਰਾਜ ਬਲ ਕ੍ਰਿਸ਼ਨ ਨੇ ਤੁਹਾਡੇ ਤੋਂ ਲਿਆ ਔਰ ਤੁਹਾਡੇ ਕੋਲੋਂ ਬਲ ਲੈ ਕੇ ਕੰਸ ਦੇ ਕੇਸਾਂ ਤੋਂ ਪਕੜ ਕੇ ਉਹਨੂੰ ਮਾਰਿਆ।
ਮਲ ਚੰਡੂਰ ਹਨਿਓ ਬਲ ਸੋ ਮਗਨਾਥ ਕੋ ਜਾਏ ਤੇ ਤੇਜ ਅਥਿਓ।
ਚੰਡੂਰ ਵਰਗੇ ਭਲਵਾਨ ਸੀ ਕੰਸ ਦੇ ਦਰਵਾਜੇ ਤੇ, ਉਹਨਾਂ ਨੂੰ ਆਪਣੇ ਬਲ ਨਾਲ ਮਾਰ ਕੇ, ਮੇਘਨਾਥ ਵਰਗਿਆਂ ਨੂੰ ਆਪਣੇ ਬਲ ਨਾਲ ਮਾਰ ਕੇ ਉਹਨਾਂ ਦਾ ਤੇਜ ਖਤਮ ਕੀਤਾ।
ਜਾਏ ਸਿਅੰਬਰ ਉਪਤ ਕੋ ਗਨ ਬੈਲ ਕੋ ਏਕ ਹੀ ਬਾਰ ਨਥਿਓ।
ਉਸ ਵਕਤ ਇੱਕ ਭੂਪਤ ਰਾਜੇ ਦੇ ਸਵੰਬਰ ਵਿਚ ਜਾ ਕਰਕੇ ਉਹਦੇ ਕਈ ਬੈਲਾਂ ਨੂੰ ਇੱਕੋ ਵਾਰੀ ਨੱਥ ਪਾ ਕੇ ਨੱਥਣ ਵਾਲੇ ਭਗਵਾਨ ਕ੍ਰਿਸ਼ਨ ਵਿਚ ਜਿਹੜਾ ਬਲ ਸੀ, ਜਿਹੜੀ ਤਾਕਤ ਸੀ, ਉਹ ਤਾਕਤ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਕੋਲੋਂ ਬਲ ਲਿਆ।
ਸ੍ਰੀ ਹਰਗੋਬਿੰਦ ਨੰਦਨ ਕੀ ਮਹਿਮਾ ਕਬੋ ਤਿਜ ਜਾਣਤ ਹੈ।
ਕਦੇ ਕਦੇ ਮਾਤਾ ਜੀ ਦੇ ਮਨ ਚ ਖਿਆਲ ਆ ਜਾਂਦਾ, ਕਦੇ ਕਦੇ ਉਹ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਜਾਣ ਵੀ ਲੈਂਦੇ, ਕਦੇ ਤੇ ਨਹੀਂ ਜਾਣਦੇ, ਤੇ ਕਦੇ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਮਾਤਾ ਗੰਗਾ ਜੀ ਜਾਣ ਲੈਂਦੇ ਹਨ।
ਸ੍ਰੀ ਗੁਰ ਪੂਰਨ ਕੇਰ ਸਪੂਤ ਭਇਓ ਅਵਤਾਰ ਇਮਾਨਤ ਹੈ।
ਮਾਤਾ ਜੀ ਇਹ ਜਾਣਦੇ ਨੇ ਵੀ ਇਹ ਪੂਰਨ ਅਵਤਾਰ ਨੇ ਅਕਾਲ ਪੁਰਖ ਜੀ ਦਾ, ਸ੍ਰੀ ਹਰਗੋਬਿੰਦ ਸਾਹਿਬ ਜੋ ਮੈਨੂੰ ਸਪੁੱਤਰ ਰੂਪ ਚ ਪ੍ਰਾਪਤ ਹੋਏ ਨੇ ਇਹ ਅਕਾਲ ਪੁਰਖ ਜੀ ਦਾ ਅਵਤਾਰ ਨੇ। ਕਦੇ ਕਦੇ ਮਾਤਾ ਗੰਗਾ ਜੀ ਦੇ ਮਨ ਚ ਇਸ ਤਰ੍ਹਾਂ ਦਾ ਫੁਰਨਾ ਬਣ ਜਾਂਦਾ ਹੈ।
ਹੀਨ ਕਰੇ ਬਿਗਨਾ ਸਭ ਸ਼ਕਤੀ ਅਤਮਾਨ ਪਛਾਣਤ ਹੈ।
ਇਹ ਸਾਰੇ ਬਿਘਨਾਂ ਨੂੰ ਦੂਰ ਕਰਨ ਵਾਲੇ ਬੜੀ ਸ਼ਕਤੀ ਵਾਲੇ ਨੇ, ਇਹਨਾਂ ਚ ਸਾਰੀਆਂ ਸ਼ਕਤੀਆਂ ਬਿਰਾਜਮਾਨ ਨੇ।
ਪਨੰਗ ਪੀਕਨ ਮਾਰ ਦਿਓ ਹੱਥ ਤਾਏ ਮਾਂ ਬਲ ਛਾਣਤ ਹੈ।
ਵੇਖੋ ਕਿੰਨਾ ਭਿਆਨਕ ਸੱਪ ਇਹਨਾਂ ਨੇ ਵੇਖਦੇ ਹੀ ਮਾਰ ਦਿੱਤਾ। ਉਹ ਜਿਹੜੀ ਦਾਈ ਆਈ ਸੀ ਭਿਆਨਕ ਕੁਲਟਾ, ਉਹਨੂੰ ਇੱਕ ਅੱਖ ਦੇ ਫੋਰ ਵਿਚ ਇਹਨਾਂ ਨੇ ਮਾਰ ਦਿੱਤਾ ਬਲ ਨਾਲ।
ਮਾਤ ਕਰੈ ਨਿਸ਼ਚੈ ਅਸਕੋ ਜਪ ਸ੍ਰੀ ਹਰਗੋਬਿੰਦ ਗਿਆਨ ਹਿਰਦੇ।
ਮਾਤਾ ਜੀ ਜਦੋਂ ਇਸ ਤਰ੍ਹਾਂ ਦਾ ਨਿਸ਼ਚਾ ਕਰ ਲੈਂਦੇ ਵੀ ਇਹ ਪਰਮੇਸ਼ਰ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਾਣ ਲੈਂਦੇ ਵੀ ਮਾਤਾ ਸਾਡੀ ਮਹਿਮਾ ਜਾਣਨ ਲੱਗ ਪਈ ਹੈ, ਮਾਤਾ ਸਾਡਾ ਭੇਦ ਸਮਝਣ ਲੱਗ ਪਈ ਹੈ।
ਮੋਹ ਉਪਾਵਤ ਹੈ ਜਿਸ ਕੋ ਕਰ ਬਾਲਕ ਰੀਤ ਅਨੇਕ ਤਦੇ।
ਗੁਰੂ ਜੀ ਮਾਇਆ ਦਾ ਫੇਰ ਪਰਦਾ ਪਾ ਦਿੰਦੇ, ਮੋਹ ਪਾ ਦਿੰਦੇ ਮਾਤਾ ਦੇ ਮਨ ਚ ਕਿ ਮਾਤਾ ਸਾਨੂੰ ਆਪਣਾ ਪੁੱਤਰ ਰੂਪ ਕਰਕੇ ਵੇਖੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਬਾਲ ਲੀਲਾ ਕਰਕੇ ਮਾਤਾ ਜੀ ਦੇ ਮਨ ਚ ਮੋਹ ਪੈਦਾ ਕਰ ਦਿੰਦੇ ਨੇ।
ਹੋਏ ਛੁਦਾ ਤੁਰ ਜਾ ਚਿਤ ਭੋਜਨ ਤੁਰ ਲਗਾਵਤ ਚਾਹੇ ਕਦੇ।
ਭੁੱਖ ਲੱਗਦੀ ਤੇ ਮਾਤਾ ਕੋਲੋਂ ਭੋਜਨ ਮੰਗਦੇ, ਜੇ ਸਰੀਰ ਤੇ ਧੂੜ ਲੱਗਦੀ ਹੈ ਵਿਹੜੇ ਵਿਚ ਫਿਰਦੇ ਆ ਤੇ ਉਸ ਵਕਤ ਮਾਤਾ ਜੀ ਭੱਜ ਕੇ ਆ ਕੇ ਧੂੜ ਝਾੜਦੇ ਹਨ।
ਗੋਦ ਤਿਜਾ ਪ੍ਰਮੋਦ ਮਰੇ ਕਿਉਂ ਗੋਦ ਫਿਰੇ ਹਿਰਦਿਆਂ ਤੁਜਦੇ।
ਔਰ ਜਦੋਂ ਮਾਤਾ ਜੀ ਗੋਦ ਚ ਬਿਠਾਉਂਦੇ ਤੇ ਸਤਿਗੁਰੂ ਜੀ ਬੜੀ ਕਾਹਲੀ ਨਾਲ ਉੱਠਦੇ, ਮਾਤਾ ਦੀ ਗੋਦ ਵਿਚ ਰੋਣ ਲੱਗ ਪੈਂਦੇ ਜਾਣ ਬੁੱਝ ਕੇ, ਤੇ ਲੀਲਾ ਕਰਨ ਵਾਸਤੇ ਚਾਰੇ ਪਾਸੇ ਵਿਚਰਦੇ ਨੇ।
ਬਾਲਕ ਕੀ ਸਮ ਚੰਚਲਤਾ ਅਬ ਲੋਕਤ ਗੰਗ ਸਪੂਤ ਹੀ ਜਾਣਤ।
ਸਤਿਗੁਰਾਂ ਦੀ ਬਾਲ ਲੀਲਾ ਵੇਖਦੇ ਮਾਤਾ ਗੰਗਾ ਜੀ ਤੇ ਵੇਖ ਕੇ ਫਿਰ ਮਾਤਾ ਜੀ ਕਹਿੰਦੇ ਨਹੀਂ ਨਹੀਂ ਇਹ ਤਾਂ ਮੇਰਾ ਪੁੱਤਰ ਹੈ। ਮਾਤਾ ਦੇ ਮਨ ਚ ਫਿਰ ਮੋਹ ਆ ਜਾਂਦਾ, ਕਦੇ ਜਾਣ ਲੈਂਦੇ ਵੀ ਪਰਮੇਸ਼ਰ ਨੇ, ਸਤਿਗੁਰੂ ਜੀ ਫਿਰ ਮਾਇਆ ਵਰਤਾ ਦਿੰਦੇ ਤੇ ਮਾਤਾ ਜੀ ਫਿਰ ਸਮਝਣ ਲੱਗ ਪੈਂਦੇ ਵੀ ਇਹ ਤਾਂ ਮੇਰਾ ਪੁੱਤਰ ਹੈ।
ਪਾਲਤ ਹੈ ਨਿਤ ਲਾਲਤ ਹੈ ਇਤ ਕਾਲਤ ਹੈ ਮਨ ਕੋ ਪ੍ਰਿਆ ਮਾਨਤ।
ਪਾਲਦੇ ਨੇ ਪਰਵਰਿਸ਼ ਕਰਦੇ ਨੇ, ਬੜਾ ਲਾਡ ਲੜਾਉਂਦੇ ਗੁਰੂ ਹਰਗੋਬਿੰਦ ਸਾਹਿਬ ਨੂੰ, ਔਰ ਬੜਾ ਪਿਆਰਾ ਲਾਲ ਸਪੁੱਤਰ ਕਰਕੇ ਨੇਤਰਾਂ ਦੇ ਸਾਹਮਣੇ ਰੱਖਦੇ ਨੇ।
ਕੇਤਕ ਦਿਓ ਸੁਬਤੀਤ ਪਏ ਸੁਖ ਸਾਥ ਤਵੈ ਪਗ ਮੈਂ ਬਲ ਠਾਨਤ।
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ ਸੁਖ ਦੇ ਨਾਲ ਤੇ ਸਤਿਗੁਰਾਂ ਦੀਆਂ ਲੱਤਾਂ ਵਿਚ ਪੂਰਨ ਤੌਰ ਤੇ ਬਲ ਭਰ ਆਇਆ ਹੈ।
ਬੋਤ ਖਰੇ ਗੁਣ ਪੁੰਜ ਖਰੇ ਜਿਨ ਦਾਸ ਤਰੇ ਸਤਨਾਮ ਬਖਾਨਤ।
ਥੋੜਾ ਥੋੜਾ ਤੁਰਦੇ ਸਨ, ਹੁਣ ਮਹਾਰਾਜ ਜੀ ਬੜੀ ਤੇਜ਼ੀ ਨਾਲ ਦੌੜਨਾ ਸ਼ੁਰੂ ਕਰ ਦਿੱਤਾ। ਵਿਹੜੇ ਵਿਚ ਬੜੀ ਤੇਜ਼ੀ ਨਾਲ ਮਹਾਰਾਜ ਜੀ ਚੱਲਦੇ, ਉੱਠ ਕੇ ਖਲੋ ਜਾਂਦੇ ਐਸੇ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕਰਕੇ ਦਾਸਾਂ ਨੇ ਤਰ ਜਾਣਾ ਹੈ, ਜਿਹੜੇ ਆਪਣਿਆਂ ਦਾਸਾਂ ਨੂੰ ਸੱਚੇ ਨਾਮ ਦਾ ਜਾਪ ਦੇ ਕੇ ਤਾਰਨ ਵਾਲੇ ਨੇ।
ਸ੍ਰੀ ਚਰਣਾ ਬੁਜ ਤੇ ਚਲਵੇ ਪਗ ਨੂੰ ਉਪਰ ਉਪਰ ਦੋਰ ਬਜਾਵੇ।
ਸਤਿਗੁਰੂ ਆਪਣੇ ਚਰਨਾਂ ਨਾਲ ਚਲਦੇ ਤੇ ਚਰਨਾਂ ਵਿਚ ਪਾਏ ਹੋਏ ਕੰਗਣ ਖੜਕਦੇ ਹਨ।
ਕੰਚਨ ਕੀ ਮਰ ਕਿੰਕ ਮੈਂ ਕਟ ਹੀਰੇ ਜਰਾ ਜਰੇ ਦਮਕਾ ਮੈਂ।
ਨੱਕ ਨਾਲ ਤੜਾਗੀ ਸੋਨੇ ਦੀ ਬੱਧੀ ਹੋਈ, ਉਹਦੇ ਚ ਹੀਰੇ ਤੇ ਜੜਾਊ ਜੜੇ ਹੋਏ ਉਹ ਵੀ ਖੜਕਦੀ ਹੈ।
ਹੱਥ ਮੈਂ ਕੰਕਨ ਛਾਪ ਛਲਾਇਨ ਸ਼ੀਸ ਬੇਬੂਕਨ ਸ਼ੋਭ ਬਦਾਵੇ।
ਹੱਥਾਂ ਵਿਚ ਬੜੇ ਸੋਹਣੇ ਕਣੇ ਕੰਗਣ ਪਾਏ ਹੋਏ ਸੋਨੇ ਦੇ ਤੇ ਬੜੇ ਸੋਹਣੇ ਛਾਪਾਂ ਤੇ ਛੱਲੇ, ਬਾਦਸ਼ਾਹੀ ਠਾਠ ਛੇਵੇਂ ਪਾਤਸ਼ਾਹ ਦੇ ਸਰੂਪ ਦਾ ਮਾਤਾ ਜੀ ਨੇ ਬਣਾਇਆ ਹੋਇਆ, ਬੜੀ ਪਤਲੀ ਜੀ ਝੱਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਪਾਈ ਹੋਈ ਹੈ।
ਬਾਲਕ ਔਰ ਮਿਲੇ ਤਿਸ ਠੋਰ ਮੈਂ ਦੂਰਤ ਹੈ ਅਗਵਾ ਪਚਵਾਏ।
ਹੋਰ ਵੀ ਆਂਢੀਆਂ ਗੁਆਂਢੀਆਂ ਦੇ ਬੱਚੇ ਛੇਵੇਂ ਪਾਤਸ਼ਾਹ ਕੋਲ ਆ ਕੇ ਖੇਡਦੇ ਨੇ, ਅੱਗੇ ਪਿੱਛੇ ਹੋ ਕੇ ਮਹਾਰਾਜ ਜੀ ਦੇ ਦੌੜਦੇ ਨੇ।
ਖੇਲਤ ਹੈ ਬਹੁ ਮੇਲਤ ਰੋਰ ਗੁਰੂ ਹਰ ਗੋਬਿੰਦ ਜੀ ਹਰ ਖਾਏ।
ਖੇਡਦੇ ਆਪਸ ਵਿਚ ਮਿਲ ਕੇ ਬੜਾ ਰੋਲਾ ਪਾਉਂਦੇ ਸ਼ੋਰ ਪਾਉਂਦੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੂਜੇ ਬਾਲਕਾਂ ਨਾਲ ਖੇਡ ਕੇ ਪ੍ਰਸੰਨ ਹੁੰਦੇ ਨੇ।
ਹੋਏ ਇਕੈਟਤ ਬੈਠਤ ਹੈ ਕਬ ਅੰਗ ਅਮੈਠਤ ਦੇਤ ਪਲਾਏ।
ਇਕੱਠੇ ਹੋ ਕੇ ਸਤਿਗੁਰੂ ਜੀ ਬੈਠ ਜਾਂਦੇ ਨੇ ਤੇ ਕਦੇ ਸਾਹਿਬ ਸੱਚੇ ਪਾਤਸ਼ਾਹ ਬਾਲ ਲੀਲਾ ਕਰਦੇ ਆਈ ਉਨ੍ਹਾਂ ਬੱਚਿਆਂ ਨਾਲ ਮਹਾਰਾਜ ਜੀ ਕੁਸ਼ਤੀ ਕਰਦੇ ਹਨ।
ਸੁੰਦਰ ਮੰਦਰ ਅੰਦਰ ਹੈ ਕਬ ਬਾਹਰ ਰੋਕਤ ਹੈ ਭੱਜ ਜਾਏ।
ਸੋਹਣਿਆ ਮੰਦਰਾਂ ਦੇ ਵਿਚ ਅੰਦਰ ਖੇਡਦੇ ਨੇ, ਕਦੇ ਬਾਹਰ ਰੋਕਦਿਆਂ ਰੋਕਦਿਆਂ ਭੱਜ ਕੇ ਚਲੇ ਜਾਂਦੇ ਨੇ।
ਗ੍ਰਾਮ ਵਡਾਲੀ ਕੇ ਬਾਲਕ ਜੋ ਮਦ ਭਾਗ ਭਰੇ ਇਮ ਖੇਲਤ ਹੈ।
ਵਡਾਲੀ ਨਗਰ ਦੇ ਜਿਹੜੇ ਬੱਚੇ ਜਿਨ੍ਹਾਂ ਦੇ ਵੱਡੇ ਭਾਗ ਨੇ ਪਤਾ ਨੀ ਕਿੰਨੇ ਜਨਮਾਂ ਦੀ ਤਪੱਸਿਆ ਕਰਕੇ ਆਏ ਨੇ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਖੇਡਣ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ।
ਸ਼੍ਰੀ ਹਰਗੋਬਿੰਦ ਸੰਗ ਮਿਲੇ ਬੋ ਸਵਾਦ ਕੇ ਭੋਜਨ ਮਿਲਤ ਹੈ।
ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮਿਲ ਕੇ ਭੋਜਨ ਛਕਦੇ ਨੇ, ਕਈ ਸਵਾਦਾਂ ਦੇ ਭੋਜਨ ਮਹਾਰਾਜ ਜੀ ਵਾਸਤੇ ਬਣਦੇ ਤੇ ਉਹ ਬੱਚੇ ਵੀ ਛਕਦੇ ਹਨ।
ਦਿਓ ਸਭੈ ਨੈ ਪਾਤਜੈ ਮਿਲ ਆਪਸ ਮੈਂ ਬਲ ਰੇਲਤ ਹੈ।
ਸਾਰਾ ਦਿਨ ਮਹਾਰਾਜ ਜੀ ਦਾ ਸਾਥ ਨਹੀਂ ਛੱਡਦੇ, ਹਰ ਵੇਲੇ ਮਹਾਰਾਜ ਜੀ ਨਾਲ ਖੇਡਦੇ ਨੇ ਔਰ ਬਲ ਲਾਉਂਦੇ ਨੇ, ਜੋਰ ਅਜਮੈਸ਼ ਕਰਦੇ ਨੇ।
ਆਪ ਦਿਖਾਏ ਕਰੇ ਕੁਸ਼ਤੀ ਗੈ ਹਾਥਨ ਸਾਥ ਧਕੇਲਤ ਹੈ।
ਮਹਾਰਾਜ ਜੀ ਬੱਚਿਆਂ ਨਾਲ ਬਾਹਾਂ ਤੋਂ ਪਕੜ ਕੇ ਕੁਸ਼ਤੀ ਕਰਦੇ, ਬਲ ਨਾਲ ਧਕੇਲਦੇ। ਮਹਾਰਾਜ ਜੀ ਦੀ ਉਮਰ ਥੋੜੀ ਆ ਪਰ ਆਪਣੇ ਨਾਲੋਂ ਦੁੱਗਣੀ ਉਮਰ ਦੇ ਬਾਲਕਾਂ ਨਾਲ ਕੁਸ਼ਤੀ ਖੇਡਦੇ ਆ, ਉਨ੍ਹਾਂ ਨੂੰ ਥੱਲੇ ਦੱਬ ਲੈਂਦੇ ਨੇ।
ਦੋਏਰਾ ਇਸ ਪ੍ਰਕਾਰ ਕ੍ਰੀੜਤ ਪ੍ਰਭੂ ਖੇਲਤ ਖੇਲ ਵਿਸਾਲ।
ਕ੍ਰੀੜਾ ਕਰਦਿਆਂ ਮਹਾਰਾਜ ਜੀ ਦੀ ਜਿਹੜੀ ਬਾਲ ਲੀਲਾ ਉਹ ਵੀ ਸੂਰਮਿਆਂ ਵਾਲੀ ਹੈ, ਯੋਧਿਆਂ ਵਾਲੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜੀ ਲੀਲਾ ਕਰ ਰਹੇ ਨੇ।
ਮਿਲੈ ਜਾਲ ਬਾਲਕ ਲਲਤ ਨਿਜ ਮੈਂ ਨਿਜ ਨਿਜ ਸਾਲ।
ਸਤਿਗੁਰਾਂ ਨਾਲ ਮਿਲ ਕੇ ਜਦੋਂ ਸ਼ਾਮ ਦਾ ਸਮਾਂ ਹੁੰਦਾ ਹੈ ਉਹ ਬੱਚੇ ਫਿਰ ਸਤਿਗੁਰਾਂ ਤੋਂ ਵਿਦਾ ਹੋ ਕੇ ਆਪੋ ਆਪਣੇ ਘਰਾਂ ਨੂੰ ਮੁੜਦੇ ਨੇ। ਮਹਾਰਾਜ ਛੇਵੇਂ ਪਾਤਸ਼ਾਹ ਵਡਾਲੀ ਨਗਰ ਵਿਚ ਜਿਵੇਂ ਕੁਝ ਹੋਰ ਕੌਤਕ ਵਰਤਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।